ਵਾਹਿਗੁਰੂ ਸਿੰਘ ਜੀਓ। ਗੁਰੂ ਗਰੀਬ ਨਿਵਾਜ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਂਹੀ ਤਿਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਂਹੀ ਤਿਹਾ ਹਉ ਕਰੀ ਵਖਿਆਨ। ਸਾਹਿਬਾਂ ਦੀ ਸੁੱਖਾਂ ਭਰੀ ਬੁੱਕਲ ਵਿੱਚ ਬੈਠ ਗੁਰਮੁਖ ਪਿਆਰੇ ਗੁਰੂ ਘਰ ਦੇ ਸਾਜੇ ਸਵਾਰੇ ਹਜ਼ੂਰੀ ਕੀਰਤਨੀਆਂ ਪਾਸੋਂ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਮਿਹਰ ਕਰੇ ਸਾਡੀ ਗੁਰੂ ਚਰਨਾਂ ਨਾਲ ਨੇੜਤਾ ਬਣ ਆਵੇ, ਪ੍ਰੀਤ ਜੁੜ ਜਾਏ, ਜੀਵਨ ਵਿੱਚ ਲਾਹਾ ਲੈ ਸਕੀਏ। ਗੁਰੂ ਫਤਿਹ ਜੀ ਸਾਂਝ ਕਰੀਏ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅੱਜ ਹੜ੍ਹ ਦੇ ਮਹੀਨੇ ਦੀ ਪ੍ਰਾਰੰਭਤਾ ਹੈ। ਥੋੜ੍ਹੀ ਜਿਹੀ ਵਿਚਾਰ ਆਪਾਂ ਮਹੀਨੇ ਦੀ ਕਰਾਂਗੇ, ਬਾਕੀ ਚੱਲ ਰਹੀ ਇਤਿਹਾਸ ਦੀ ਲੜੀ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਸਮੇਂ ਨੂੰ ਸਫਲ ਕਿਵੇਂ ਕਰਨਾ ਹੈ, ਗੁਰੂ ਸਾਹਿਬ ਜੀ ਨੇ ਇਹ ਜੁਗਤ ਮਨੁੱਖ ਨੂੰ ਸਮਝਾਈ ਹੈ। ਸਮਾਂ ਆਪਣੇ ਆਪ ਵਿੱਚ ਨਾ ਚੰਗਾ ਹੈ ਨਾ ਮਾੜਾ ਹੈ। ਸਮੇਂ ਦੀ ਵਰਤੋਂ ਕਿਵੇਂ ਕੀਤੀ ਹੈ ਇਸ ਗੱਲ 'ਤੇ ਨਿਰਭਰ ਕਰਦਾ ਹੈ। ਸਮੇਂ ਦੀ ਵਰਤੋਂ ਚੰਗੀ ਕੀਤੀ ਹੋਵੇ ਸਮਾਂ ਸਫਲ ਵੀ ਹੋ ਸਕਦਾ ਹੈ, ਸਮੇਂ ਦੀ ਵਰਤੋਂ ਚੰਗੀ ਨਾ ਕੀਤੀ ਹੋਵੇ ਸਮਾਂ ਬਰਬਾਦ ਵੀ ਹੋ ਸਕਦਾ ਹੈ। ਪਰ ਹਾਂ, ਦੁਨੀਆਂ ਵਿੱਚ ਬਹੁਤ ਗੁਆਚੀਆਂ ਹੋਈਆਂ ਚੀਜ਼ਾਂ ਮਨੁੱਖ ਕਦੇ ਨਾ ਕਦੇ ਮੁੜ ਕੇ ਵੀ ਹਾਸਲ ਕਰ ਸਕਦਾ ਹੈ, ਪਰ ਸਮਾਂ ਹੀ ਕਿਹੋ ਜਿਹੀ ਦੌਲਤ ਹੈ, ਜੇ ਇੱਕ ਵਾਰੀ ਕੋਲੋਂ ਨਿਕਲ ਗਿਆ ਤਾਂ ਮੁੜ ਇਹਨੂੰ ਵਾਪਸ ਹਾਸਲ ਨਹੀਂ ਕਰ ਸਕਦਾ। ਕਿਸੇ ਵੀ ਤਰੀਕੇ ਜ਼ੋਰ ਲਾ ਕੇ ਵੀ, ਕਿਸੇ ਵੀ ਕੀਮਤ 'ਤੇ, ਬੀਤੀ ਹੋਈ ਅੱਜ ਨੂੰ ਅਸੀਂ ਆਉਣ ਵਾਲੀ ਕੱਲ੍ਹ ਨਹੀਂ ਬਣਾ ਸਕਦੇ। ਸਮਾਂ ਬੀਤ ਗਿਆ ਸੋ ਬੀਤ ਗਿਆ। ਹਜ਼ੂਰ ਨੇ ਕਿੱਡੀ ਵੱਡੀ ਕਿਰਪਾ ਕੀਤੀ ਵੀ ਜਿਹੜਾ ਤੁਹਾਨੂੰ ਮਹੀਨੇ ਦਾ ਮੈਂ ਉਪਦੇਸ਼ ਦੇਣ ਲੱਗਾ ਉਹ ਬੀਤੇ ਹੋਏ ਮਹੀਨੇ ਦਾ ਨਹੀਂ ਹੈ, ਬਲਕਿ ਆਉਣ ਵਾਲੇ ਮਹੀਨੇ ਦਾ ਹੈ। ਤਾਂ ਕਿ ਅਸੀਂ ਪਿਛਲੀ ਜ਼ਿੰਦਗੀ ਤਾਂ ਹੁਣ ਤੱਕ ਸਮਾਂ ਬਰਬਾਦ ਕਰਕੇ ਜੋ ਬਰਬਾਦ ਕਰ ਲਈ ਸੋ ਕਰ ਲਈ, ਪਰ ਆਉਣ ਵਾਲੀ ਕੱਲ੍ਹ ਨੂੰ ਸਵਾਰ ਲਈਏ, ਉਹਨੂੰ ਸਫਲ ਕਰ ਲਈਏ। ਇਸ ਲਈ ਹਜ਼ੂਰ ਨੇ ਆਉਣ ਵਾਲੇ ਸਮੇਂ ਨੂੰ ਸਫਲ ਕਰਨ ਲਈ ਜੁਗਤ ਬਖਸ਼ਿਸ਼ ਕੀਤੀ ਹੈ। ਜਿਹੜਾ ਇਹ ਮਹੀਨਾ ਹੈ ਇਹ ਪੂਰਾ ਆਉਣ ਵਾਲਾ ਫਿਊਚਰ, ਆਉਣ ਵਾਲਾ ਮਹੀਨਾ ਹੈ। ਪੂਰੇ 30 ਦਿਨ ਸਾਡੇ ਕੋਲ ਨੇ, 30 ਦਿਨਾਂ ਬਾਅਦ ਅਸੀਂ ਦੁਬਾਰੇ ਮਹੀਨੇ ਦਾ ਅੰਤ ਕਰਕੇ ਨਵੇਂ ਮਹੀਨੇ ਦੀ ਸ਼ੁਰੂਆਤ ਕਰਨੀ ਹੁੰਦੀ ਹੈ। ਅੱਜ ਮੇਰੇ ਗੁਰਦੇਵ ਜੀ ਕਿਰਪਾ ਕਰਦੇ ਨੇ ਵੀ ਇਸ ਮਹੀਨੇ 'ਚ ਸਾਨੂੰ ਕੀ ਕਰਨਾ ਚਾਹੀਦਾ। ਥੋੜ੍ਹਾ ਜਿਹਾ ਸੰਖੇਪ ਜਿਹੀ ਵਿਚਾਰ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ, ਤਾਂ ਕਿ ਅਗਲੇ ਰਾਹ ਜਿਹੜਾ ਇਤਿਹਾਸ ਦਾ ਪੱਖ ਹੈ ਮੈਂ ਉਹ ਵੀ ਸਾਂਝਾ ਕਰ ਸਕਾਂ। ਹੜ੍ਹ ਦੇ ਮਹੀਨੇ ਦੀ ਅੱਜ ਪ੍ਰਾਰੰਭਤਾ ਹੈ। ਆਸ਼ਾੜ੍ਹ ਤਪੰਦਾ ਤਿਸ ਲੱਗੈ ਹਰ ਨਾਹਾ ਨਾ ਜਿਨ੍ਹਾਂ ਪਾਸ। साहब कहिंदे भी हाड़ दे महीने च गर्मी हुंदी है, हर बंदे दी जबान ते एक शब्द है भी गर्मी बहुत है। साहब कहिंदे भी तेरा भुलेख है भलिया, शरीर नूं ठंड देण वाले साधन बहुत ने। अज दा बंदा घर च एसी, गड्डियां च एसी, दफ्तरां च एसी, कारोबारां ते एसी, ते अज ते तपशा ही नहीं। साहब कहिंदे भी सजना तेरे कोल ओह एसी तां है जिहड़ा शरीर नूं ठंडा करदा है, पर की तेरे कोल ओह एसी है जिहड़ा तेरे मन नूं ठंडा करे। कलपया होया तपया होया तां बंदे दा मन है, तन नहीं तपया होया, तपया होया मन है। साहब कहिंदे भी मन दे ठंडा करन दा की ढंग है, रब दा नाम। थोड़े जे दृष्टांत दे दियां तां कि आपां नूं गल पकड़ विच आ जाए। पुराने समय च लोकी की करदे सी, जिहड़े अमीर बंदे हुंदे सी ना, उह चंदन नूं रगड़ के अपने शरीर ते मल लैंदे सी, चंदन ठंडा बहुत हुंदा है। दूजी गल हुंदी सी भी रात नूं चन चाननी रात होवे ते अपना कारोबार उहदे च कर लैंदे सी भी रात नूं ठंडक रहेगी, तपश विच नहीं असीं भुज्जांगे ते रात नूं ठंड हुंदी है। तीजा साधन हुंदा सी सर्दी दी रुत्त, उहदे च भी ठंड वापरदी है, मनुख नूं ठंड प्रतीत हुंदी है। साहब कहिंदे मैं तैनूं सच्ची गल दसां, चंदन चंद ना सर्द रुत्त, मूल ना मिटही काम, शीतल थीवै नानका जपंदड़ो हर नाम। जे तेरे कोल रब दा नाम होया, रब दे गुण होए, तू कलपेगा नहीं किसे तरह। दुनिया च भावें जिड्डा मर्जी कहर वापरदा होवे, ਉਹ ਮਨੁੱਖ ਕਦੇ ਕਲਪੇਗਾ ਨਹੀਂ। ਅੱਜ ਜਿਹੜਾ ਸਾਡਾ ਤਨ ਨਹੀਂ ਤਪਿਆ ਹੋਇਆ, ਅੱਜ ਸਾਡਾ ਮਨ ਤਪਿਆ ਹੋਇਆ। ਘਰਾਂ ਦੇ ਵਿੱਚ ਰਿਸ਼ਤੇ ਦੇਖੋ, ਅੱਜ ਸਾਡੀ ਜ਼ਿੰਦਗੀ ਨੂੰ ਦੇਖੋ, ਹਰੇਕ ਬੰਦਾ ਕਲਪਿਆ ਪਿਆ ਹੈ। ਸ਼ਾਂਤੀ ਉਹਨੂੰ ਕਿਧਰੇ ਨਜ਼ਰ ਨਹੀਂ ਆਉਂਦੀ। ਜੇ ਕਿਤੇ ਉਹ ਗੁਰੂ ਦੇ ਬੋਲਾਂ 'ਤੇ ਚੱਲ ਪਵੇ, ਤਾਂ ਸਾਹਿਬ ਕਹਿੰਦੇ ਨੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦਿਰੜਾਇਆ। ਮੇਰੇ ਗੁਰੂ ਨੇ ਮੈਨੂੰ ਇਹੋ ਜਿਹੀ ਸਿੱਖਿਆ ਦਿੱਤੀ, ਹੁਣ ਮੈਂ ਘਰ ਵਿੱਚ ਵੀ ਸੁਖੀ ਹੈ ਅਤੇ ਬਾਹਰ ਵੀ ਸੁਖੀ ਹੈ। ਆਸ਼ਾੜ ਤਪੰਦਾ ਤਿਸ ਲੱਗੈ, ਹਾੜ ਦਾ ਮਹੀਨਾ ਉਹਨਾਂ ਨੂੰ ਤਪਸ਼ ਭਰਿਆ ਮਹਿਸੂਸ ਹੁੰਦਾ, ਕਿਹਨਾਂ ਨੂੰ? ਹਰ ਨਾਹ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ ਰੱਬੀ ਗੁਣ ਨਹੀਂ ਉਹ ਤਪੇ ਹੋਏ ਨੇ। ਉਹ ਭਾਵੇਂ ਕੋਈ ਵੀ ਹੋਵੇ ਅਤੇ ਉਹ ਕਰਦੇ ਕੀ ਨੇ? ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਸੰਧੀ ਦਾ ਅਰਥ ਹੁੰਦਾ ਦੀ। ਜਗਤ ਨੂੰ ਜੀਵਨ ਦੇਣ ਵਾਲੇ ਰੱਬ ਨੂੰ ਛੱਡ ਕੇ ਮਨੁੱਖਾਂ ਦੀ ਆਸ ਰੱਖ ਕੇ ਅਸੀਂ ਬੈਠੇ ਹੋਏ ਹਾਂ। ਹੁਣ ਅਸੀਂ ਮਨੁੱਖਾਂ ਕੋਲੋਂ ਸੁੱਖ ਭਾਲਦੇ ਹਾਂ, ਜਿਹੜੀ ਸਾਡੀ ਭੁੱਲ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਅਸੀਂ ਆਸ ਕਿਹਦੇ ਤੋਂ ਰੱਖ ਲਈ? ਅੱਜ ਬੰਦਾ ਕਿਉਂ ਦੁਖੀ ਹੈ? ਕਿਉਂਕਿ ਅਸੀਂ ਆਸਾਂ ਰੱਖੀਆਂ ਨੇ। ਮੈਂ ਆਸ ਰੱਖੀ ਬੈਠਾ ਹੈ ਭਈ ਮੈਂ ਆਪਣੇ ਬੱਚਿਆਂ ਲਈ ਬਹੁਤ ਕੁਝ ਕੀਤਾ ਅਤੇ ਕੱਲ੍ਹ ਬੱਚੇ ਮੇਰੇ ਲਈ ਕਰਨ। ਬਲਕਿ ਸੱਚ ਕਰਕੇ ਜਾਣਿਓ, ਗੁਰਬਾਣੀ ਦਾ ਇੱਕ ਬਚਨ ਹੈ, ਕਹਿੰਦੇ ਅਜੇ ਬੱਚਾ ਤਾਂ ਮਾਂ ਦੀ ਕੁੱਖ ਵਿੱਚ ਹੁੰਦਾ, ਉਹ ਉਦੋਂ ਤੋਂ ਆਸ ਰੱਖ ਲੈਂਦੀ ਹੈ। ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਕੋਏ ਤਨ ਖਾਟ ਦੇ ਕਰ ਭੋਗ ਬਿਲਾਸਾ। ਹਜੇ ਬੱਚਾ ਕੁੱਖ ਵਿੱਚ ਹੈ, ਉਦੋਂ ਤੋਂ ਆਸਾਂ ਲਾ ਲਈਆਂ ਵੀ ਮੇਰੀ ਕੁੱਖ ਤੋਂ ਬੇਟਾ ਪੈਦਾ ਹੋਵੇਗਾ, ਲੜਕਾ ਪੈਦਾ ਹੋਵੇਗਾ, ਮੈਨੂੰ ਖੱਟ ਕਮਾ ਕੇ ਦਏਗਾ, ਮੈਂ ਬੈਠੀ ਖਾਵਾਂਗੀ ਜਾਂ ਬੈਠਾ ਖਾਵਾਂਗਾ। ਹਜੇ ਤਾਂ ਜਨਮ ਵੀ ਨਹੀਂ ਲਿਆ, ਅਸੀਂ ਆਸ ਉਦੋਂ ਤੋਂ ਬੰਨ ਲਈ। ਹੁਣ ਬਹੁਤੀ ਵਾਰੀ ਆਸ ਪੂਰੀ ਨਹੀਂ ਹੁੰਦੀ, ਫਿਰ ਬੰਦਾ ਫਿਰ ਕਲਪਦਾ। ਸਾਹਿਬ ਕਹਿੰਦੇ ਤੂੰ ਆਸ ਤਾਂ ਰੱਖ ਪਰ ਮਨੁੱਖਾਂ ਦੀ ਨਾ ਰੱਖ, ਉਸ ਰੱਬ ਦੀ ਆਸ ਰੱਖ। ਜੇ ਤੂੰ ਰੱਬ ਦੀ ਆਸ ਰੱਖੀ ਮਨਾ, ਤਾਂ ਹੋ ਸਕਦਾ ਉਹ ਤੇਰੇ ਬੱਚਿਆਂ 'ਤੇ ਵੀ ਕਿਰਪਾ ਕਰ ਦੇਵੇ, ਉਹਨਾਂ ਨੂੰ ਇਹੋ ਜਿਹੇ ਚੰਗੇ ਬਣਾ ਦੇਵੇ ਅਤੇ ਕੱਲ੍ਹ ਤੈਨੂੰ ਬੈਠੇ ਨੂੰ ਰੋਟੀ ਦੇਣ। ਬਿਰਧ ਭਇਆ ਉੱਪਰ ਸਾਕ ਸੈਨ, ਮੁੱਖ ਅਪਿਆਓ ਬੈਠ ਕੋ ਦੇਣ। ਜਦੋਂ ਤੂੰ ਬਿਰਧ ਹੋ ਜਾਏਗਾ, ਤੇਰੇ ਬੱਚਿਆਂ 'ਚ ਰੱਬ ਨੇ ਗੁਣ ਭਰ ਦਿੱਤੇ, ਅਤੇ ਤੈਨੂੰ ਬੈਠੇ ਨੂੰ ਰੋਟੀ ਦੇਣਗੇ ਫਿਰ ਉਹ। ਪਰ ਆਸ ਰੱਬ ਦੀ ਰੱਖ, ਮਨੁੱਖਾਂ ਦੀ ਆਸ ਨਾ ਰੱਖ, ਮਨੁੱਖਾਂ ਦੀ ਟੇਕ ਨਾ ਰੱਖ। ਦੋਏ ਭਾਈ ਵੀ ਗੁੱਚੀ ਹੈ ਗੱਲ ਪਈ ਸਜਮ ਕੀ ਫਾਸ, ਕਹਿੰਦੇ ਉਹ ਮਨੁੱਖ ਰੱਬ ਨੂੰ ਛੱਡ ਕੇ ਤੇ ਡੁੱਬਦਾ ਹੀ ਹੈ, ਰੱਬ ਨੂੰ ਛੱਡ ਬੈਠਾ, ਮਨੁੱਖਾਂ ਦੀ ਆਸ ਕਰ ਬੈਠਾ, ਤੇ ਮਨੁੱਖਾਂ ਦੇ ਕੋਲ ਮਨੁੱਖ ਦੀ ਆਸ ਪੂਰੀ ਨਹੀਂ ਹੁੰਦੀ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇਵਾਂ। ਇੱਕ ਕਿਸੇ ਧਾਰਮਿਕ ਸਥਾਨ ਦੇ ਕੋਲ ਬੈਠਾ ਮੰਗਤਾ ਮੰਗ ਰਿਹਾ, ਉਹਦੀਆਂ ਅੱਖਾਂ ਨਹੀਂ, ਉਹ ਮੰਗਤਾ ਮੰਗ ਰਿਹਾ, ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ। ਅਚਾਨਕ ਉਹਨੇ ਪੈਰਾਂ ਦਾ ਖੜਾਕ ਸੁਣਿਆ ਅਤੇ ਉਹ ਉਸੇ ਵੇਲੇ ਬਾਟਾ ਚੁੱਕਿਆ ਅਤੇ ਕਹਿਣ ਲੱਗ ਪਿਆ, ਰੱਬ ਦੇ ਨਾਂ 'ਤੇ ਕੁਛ ਦੇ ਕੇ ਜਾਓ, ਕੁਛ ਦੇ ਕੇ ਜਾਓ। ਹੁਣ ਜਿਹੜਾ ਬੰਦਾ ਆਇਆ ਸੀ ਉਹ ਵੀ ਅੰਨਾ ਸੀ ਵਿਚਾਰਾ, ਉਹਦੀਆਂ ਵੀ ਦੋਏ ਅੱਖਾਂ ਨਹੀਂ ਸੀ। ਉਹਨੇ ਸੋਚਿਆ ਵੀ ਪਹਿਲਾਂ ਮੰਗ ਰਿਹਾ ਅਤੇ ਸ਼ਾਇਦ ਕੋਈ ਖੜਾ ਹੋਏਗਾ ਕੋਈ ਨਾ ਕੋਈ, ਉਹ ਵੀ ਮੰਗਣ ਲੱਗ ਪਿਆ। ਉਹ ਕਹਿਣ ਲੱਗਿਆ ਰੱਬ ਦੇ ਨਾਂ 'ਤੇ ਮੈਨੂੰ ਵੀ ਦੇ ਕੇ ਜਾ। ਹੁਣ ਇਹ ਵੀ ਮੰਗ ਰਿਹਾ, ਇਹ ਵੀ ਮੰਗ ਰਿਹਾ, ਨਾ ਇਹਨੂੰ ਦਿਸਦਾ ਨਾ ਇਹਨੂੰ ਦਿਸਦਾ। ਉਹ ਦੋ ਇੱਕ ਦੂਜੇ ਦੇ ਸਮਝ ਕੇ ਵੀ ਕੋਈ ਨਾ ਕੋਈ ਖੜਾ ਹੋਏਗਾ ਮੰਗਣ ਲੱਗ ਪਏ। ਇੱਕ ਤੀਜਾ ਬੰਦਾ ਆ ਗਿਆ, ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਹੱਸਿਆ ਖੂਬ, ਉਹ ਹੱਸ ਕੇ ਅਤੇ ਉਹ ਦੋਏ ਜਣੇ ਨੇਤਰਹੀਣ ਹੁਣ ਉਹਨੂੰ ਪੁੱਛਦੇ ਨੇ ਵੀ ਸੱਜਣਾ ਕਿਸੇ ਦੀ ਮਜਬੂਰੀ ਦਾ ਐਵੇਂ ਫਾਇਦਾ ਨਹੀਂ ਉਠਾਈਦਾ, ਸਾਨੂੰ ਦਿਸਦਾ ਨਹੀਂ ਹੈ, ਤੂੰ ਇਹ ਹੱਸਿਆ ਕਿਉਂ ਇੰਨਾ? ਉਹ ਕਹਿੰਦਾ ਮੈਂ ਹੱਸਿਆ ਤਾਂ ਹੈ, ਅੱਜ ਤੱਕ ਮੈਂ ਕਿਸੇ ਕੋਲੋਂ ਮੰਗਦਿਆਂ ਤਾਂ ਦੇਖਿਆ ਹੈ, ਪਰ ਮੰਗਦੇ ਕੋਲੋਂ ਮੰਗਤਾ ਮੰਗੇ ਇਹ ਪਹਿਲੀ ਵਾਰੀ ਦੇਖਿਆ ਹੈ। ਇੱਧਰ ਵੀ ਮੰਗਤਾ ਖਲੋਤਾ, ਇੱਧਰ ਵੀ ਮੰਗਤਾ ਖਲੋਤਾ, ਮੰਗਤੇ ਕੋਲੋਂ ਮੰਗਤਾ ਮੰਗੇ ਇਹ ਮੈਂ ਪਹਿਲੀ ਵਾਰੀ ਦੇਖਿਆ। ਉਹ ਨੇਤਰਗੀਣਾ ਨੇ ਬੜੀ ਕਮਾਲ ਦੀ ਗੱਲ ਕਹੀ, ਉਹ ਦੋਵੇਂ ਨੇਤਰਗੀਣਾ ਨੇ ਬੜੀ ਕਮਾਲ ਦੀ ਗੱਲ ਕਹੀ, ਬੜੀ ਗਜਬ ਦੀ ਗੱਲ ਕਹੀ। ਕਹਿੰਦੇ ਸਾਡੀਆਂ ਤਾਂ ਅੱਖਾਂ ਨਹੀਂ, ਅਸੀਂ ਤਾਂ ਨਹੀਂ ਦਿਸਦਾ, ਤਾਂ ਇੱਕ ਦੂਜੇ ਤੋਂ ਮੰਗਣ ਲੱਗ ਪਏ, ਤੁਹਾਡੇ ਤਾਂ ਅੱਖਾਂ ਨੇ, ਤੁਸੀਂ ਵੀ ਤਾਂ ਰੋਜ਼ ਮੰਗਤਿਆਂ ਕੋਲ ਹੀ ਮੰਗਦੇ ਹੋ। ਇਹ ਰੋਜ਼ ਜਿਹੜੇ ਦੁਨੀਆਂ ਦੇ ਲੋਕ ਨੇ ਮੰਗਤੇ ਹੀ ਨੇ, ਦੁਨੀਆਂ 'ਚ ਦਾਤਾ ਹੈ ਤਾਂ ਕੇਵਲ ਇੱਕੋ ਹੀ ਹੈ, ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਜਗਤ ਭਿਖਾਰੀ ਫਿਰਤ ਹੈ, ਜਗਤ 'ਤੇ ਭਿਖਾਰੀ ਹੈ, ਅਸੀਂ ਭਿਖਾਰੀਆਂ ਕੋਲੋਂ ਹੀ ਮੰਗ ਰਹੇ ਰੋਜ਼, ਭਿਖਾਰੀ ਭਿਖਾਰੀਆਂ ਕੋਲੋਂ ਹੀ ਮੰਗ ਰਿਹਾ। ਜੇ ਤੂੰ ਮੰਗਣਾ ਹੈ ਮਨਾ, ਤੂੰ ਉਹਦੇ ਕੋਲੋਂ ਮੰਗ ਜਿਹਦੇ ਘਰ ਵਿੱਚ ਸਭ ਕੁਝ ਹੈ, ਜਿਹਦੇ ਘਰ 'ਚ ਕੋਈ ਕਮੀ ਨਹੀਂ ਹੈ। ਦੋਏ ਭਾਈ ਬਿਗੁੱਚੀ ਹੈ ਗੱਲ ਪਈ ਸਜਮ ਕੀ ਫਾਸ, ਜਿਹਾ ਬੀਜੈ ਸੋ ਲੁਣੈ। ਹੁਣ ਦੇਖੋ ਆਉਣ ਵਾਲੇ ਸਮੇਂ ਲਈ ਹੈ, ਕਹਿੰਦੇ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੱਢੇਗਾ। ਮੈਂ ਬਹੁਤ ਵਾਰੀ ਇੱਕ ਉਦਾਹਰਨ ਦਿੰਦਾ, ਸਾਡਾ ਆਪਣਾ ਪੰਜਾਬ ਦੀ ਧਰਤੀ ਨਾਲ ਗਹਿਰਾ ਸੰਬੰਧ ਹੋਣ ਕਰਕੇ ਹਰ ਇੱਕ ਬੰਦੇ ਦਾ ਖੇਤੀ ਨਾਲ ਕੋਈ ਨਾ ਕੋਈ ਰਿਸ਼ਤਾ ਰਿਹਾ ਹੈ। ਭਾਵੇਂ ਉਹ ਮਜ਼ਦੂਰੀ ਕਰਨ ਜਾਂਦਾ ਹੋਵੇ ਖੇਤਾਂ 'ਚ, ਭਾਵੇਂ ਖੇਤ ਦਾ ਮਾਲਕ ਹੋਵੇ, ਪਰ ਖੇਤੀ ਨਾਲ 'ਚ ਸੰਬੰਧ ਹੈ ਨਾ। ਉਹ ਸਾਨੂੰ ਪਿਆਰਾ ਜਿਹਾ ਇੱਕ ਮਿਲਿਆ ਹੋਇਆ ਗੁਣ, ਉਹ ਅਸੀਂ ਇੱਥੇ ਵੀ ਆਪਣਾ ਝਾਸਾ ਪੂਰਾ ਕਰਨੇ ਹੈ। ਘਰਾਂ ਦੇ ਪਿਛਲੇ ਪਾਸੇ ਭਾਵੇਂ ਛੋਟੀ ਜਿਹੀ ਕਿਆਰੀ ਬਣਾ ਕੇ ਲਾਈਏ, ਅਸੀਂ ਇੱਥੇ ਵੀ ਲਾਉਂਦੇ ਹਾਂ। ਪਰ ਤੁਸੀਂ ਇੱਥੇ ਦੇਖਿਆ ਵੀ ਕੋਈ ਬੰਦਾ ਬੀਜ ਤੇ ਬੀਜੇ ਕਿੱਕਰਾਂ ਦੇ ਤੇ ਆਸ ਰੱਖੇ ਵੀ ਇਹਨੂੰ ਬਜੋੜ ਦੀਆਂ ਦਾਖਾਂ ਲੱਗਣਗੀਆਂ। ਬਜੋੜ ਦੀਆਂ ਦਾਖਾਂ ਬੜੇ ਮਸ਼ਹੂਰ ਸਨ ਭਈ ਇਹਨੂੰ ਅੰਗੂਰ ਲੱਗਣਗੇ। ਕੋਈ ਐਸਾ ਹੋ ਸਕਦਾ ਮਨੁੱਖ? ਹਾਂ, ਕੁਛ ਤਾਂ ਲੋਕਾਂ ਨੂੰ ਭੁਲੇਖਾ ਦਿੱਤਾ ਜਾ ਸਕਦਾ, ਕਿਉਂਕਿ ਜਿੰਨਾ ਚਿਰ ਬੀਜ ਬੋਇਆ ਹੋਇਆ, ਬੀਜ ਬੀਜਿਆ, ਅਸੀਂ ਉੱਪਰੋਂ ਕਵਰ ਕਰ ਦਿੰਦੇ, ਉਹਨੂੰ ਮਿੱਟੀ ਪਾ ਦਿੰਦੇ ਵੀ ਇਹਨੂੰ ਚੁੱਗ ਨਾ ਜਾਏ ਕੋਈ ਪਸ਼ੂ ਪੰਛੀ, ਕੋਈ ਪੰਛੀ ਨੂੰ ਚੁੱਗ ਨਾ ਜਾਏ, ਲੈ ਨਾ ਜਾਏ ਬੀਜ ਨੂੰ, ਅਤੇ ਅਸੀਂ ਬੀਜ ਬੀਜ ਕੇ ਉੱਤੇ ਮਿੱਟੀ ਪਾ ਦਿੰਦੇ ਹਾਂ। ਹੁਣ ਜਿੰਨਾ ਚਿਰ ਤਾਂ ਮਿੱਟੀ ਦੇ ਥੱਲੇ ਹੈ, ਕੋਈ ਪੁੱਛੇ ਵੀ ਕੀ ਬੀਜਿਆ, ਅਸੀਂ ਕਹਿੰਦੇ ਵੀ ਅਸੀਂ ਤਾਂ ਬਜੋੜ ਦੀਆਂ ਦਾਖਾਂ ਬੀਜੀਆਂ, ਉਨ੍ਹਾਂ ਚਿਰ ਤਾਂ ਕਹਿ ਸਕਦੇ ਆਪਾਂ। ਪਰ ਜਦੋਂ ਬੀਜ ਧਰਤੀ ਨੂੰ ਪਾੜ ਕੇ ਬਾਹਰ ਨਿਕਲ ਆਇਆ ਤਾਂ ਉਦੋਂ ਕੋਈ ਕਹਿ ਸਕਦਾ ਵੀ ਮੈਂ ਬਜੋੜ ਦੀਆਂ ਦਾਖਾਂ ਬੀਜੀਆਂ? ਉਦੋਂ ਤਾਂ ਦੱਸ ਰਹੀ ਹੈ ਵੀ ਕਿੱਕਰ ਬੀਜੀ ਸੀ, ਆ ਕਿੱਕਰ ਖੜੀ, ਕੰਡੇ ਬੀਜੇ ਸੀ, ਕੰਡੇ ਖੜੇ ਨੇ ਤੇਰੇ ਸਾਹਮਣੇ। ਇਸੇ ਤਰ੍ਹਾਂ ਆਪਾਂ ਕਰਨੇ ਹੈ, ਆਪਾਂ ਕੰਮ ਤਾਂ ਬੁਰੇ ਕਰ ਰਹੇ ਹਾਂ ਪਰ ਥੋੜ੍ਹੇ ਦਿਨ ਪਰਦਾ ਪਾ ਦਿੰਦੇ ਲੋਕਾਂ ਤੋਂ ਬਈ ਨਹੀਂ ਨਹੀਂ ਮੈਂ ਤਾਂ ਬਹੁਤ ਚੰਗੇ ਕੰਮ ਕਰਨਾ। ਧੋਖੇ ਧੜੀਆਂ ਬੇਈਮਾਨੇ ਕਿੰਨਾ ਕੁਛ ਕਰਨੇ, ਅਸੀਂ ਸਵੇਰ ਤੋਂ ਸ਼ਾਮ ਤੱਕ ਕੂੜ ਬੋਲਦੇ, ਕਰ ਤਾਂ ਬੇਈਮਾਨੇ ਰਹੇ ਹੈ ਅਤੇ ਅਜੇ ਛੁਪੇ ਹੋਏ ਨੇ ਅਤੇ ਲੋਕਾਂ ਨੂੰ ਕਹਿ ਰਹੇ ਮੈਂ ਬਜੋੜ ਦੀਆਂ ਦਾਖਾਂ ਬੀਜੀਆਂ, ਮੈਂ ਤਾਂ ਚੰਗੇ ਕੰਮ ਬੀਜੇ ਨੇ। ਕੱਲ੍ਹ ਉਹਨਾਂ ਨੇ ਧਰਤੀ ਨੂੰ ਪਾੜ ਕੇ ਬਾਹਰ ਨਿਕਲ ਆਉਣਾ ਅਤੇ ਫਿਰ ਉਦੋਂ ਤੇਰੇ ਸਾਹਮਣੇ ਤੇਰੀ ਕੀਤੇ ਹੋਏ ਕਰਮ ਪ੍ਰਗਟ ਹੋਣਗੇ, ਉਦੋਂ ਪਛਤਾਏਗਾ ਵੀ ਮੈਂ ਗਲਤੀ ਕਿਉਂ ਕੀਤੀ। ਹੁਣ ਇਹ ਕੀਤਾ ਹੋਇਆ ਕਰਮ ਤੈਨੂੰ ਭੋਗਣਾ ਜ਼ਰੂਰ ਪੈਣਾ। ਦੋ ਤਿੰਨ ਗੱਲਾਂ ਮੈਂ ਇੱਥੇ ਸਾਂਝੀਆਂ ਕਰਕੇ ਫਿਰ ਅੱਗੇ ਤੁਰਾਂਗਾ। ਇੱਕ ਗੱਲ ਇਹ, ਤੁਸੀਂ ਬੀਜ ਬੀਜਦੇ ਹੋ ਅਤੇ ਉਹ ਧਰਤੀ ਨੂੰ ਪੁੱਛੋ ਵੀ ਇਹ ਧਰਤੀ ਮੈਂ ਤੇਰੇ ਕੋਲ ਪੂਜਾ ਪਾਠ ਕਰਵਾਉਂਦਾ, ਚੰਗੇ ਚੰਗੇ ਬੰਦੇ ਲੈ ਕੇ ਆਉਂਦਾ, ਮੈਂ ਚੰਗਾ ਚੰਗਾ ਤੈਨੂੰ ਖੁਰਾਕ ਇੱਥੇ ਖਾਦ ਪਾਵਾਂਗਾ, ਚੰਗਾ ਚੰਗਾ ਪਾਣੀ ਦਿਆਂਗਾ, ਤੂੰ ਦੱਸ ਮੈਂ ਤੇਰੇ ਲਈ ਕੀ ਕਰਾਂ, ਪਰ ਤੂੰ ਇੱਕ ਕੰਮ ਕਰ, ਜਿਹੜਾ ਮੈਂ ਬੀਜ ਬੀਜਿਆ ਉਹ ਪ੍ਰਗਟ ਨਾ ਹੋਣ ਦੇਈ, ਤੂੰ ਮੇਰੀ ਮਰਜ਼ੀ ਦਾ ਪ੍ਰਗਟ ਕਰ ਦੇ। ਕੀ ਧਰਤੀ ਐਸਾ ਕਰ ਸਕਦੀ ਹੈ? ਤੁਸੀਂ ਕਹੋ ਮੈਂ ਤੇਰੇ 'ਤੇ ਕਿੰਨਾ ਪੈਸਾ ਲਾਇਆ, ਮੈਂ ਤੈਨੂੰ ਖਰੀਦਿਆ, ਹੁਣ ਤੂੰ ਕਾਗਜ਼ਾਂ 'ਚ ਮੇਰੇ ਨਾਂ 'ਤੇ ਬੋਲਦੀ ਹੈ, ਇਹ ਧਰਤੀ ਤੂੰ ਕਾਗਜ਼ਾਂ ਵਿੱਚ ਮੇਰੇ ਨਾਂ 'ਤੇ ਬੋਲਦੀ ਹੈ, ਤੂੰ ਮੇਰੀ ਧਰਤੀ ਹੈ, ਮੈਂ ਤੇਰੀ ਖਾਤਰ ਪੂਜਾ ਪਾਠ ਵੀ ਕਰਵਾਵਾਂਗਾ, ਪੁੰਨ ਦਾਨ ਵੀ ਕਰਾਂਗਾ, ਤੇਰੇ ਕੋਲ ਮੈਂ ਬੈਠ ਕੇ ਚੰਗੀ ਚੰਗੀ ਖਾਦ ਵੀ ਪਾਵਾਂਗਾ, ਇੱਥੇ ਪਾਣੀ ਦੀ ਬਜਾਏ ਮੈਂ ਸਰੋਵਰਾਂ ਦਾ ਜਲ ਪਾ ਦਿਆਂਗਾ, ਪਰ ਤੂੰ ਬੀਜ ਬਦਲਾ ਦੇ। ਕੀ ਕਦੇ ਬਦਲ ਸਕਦਾ? ਨਹੀਂ ਬਦਲਣਾ ਨਾ। ਅਤੇ ਫਿਰ ਇਹ ਮਨਾ, ਜਿਹੜੇ ਕੰਮ ਤੂੰ ਅੱਜ ਕਰਦਾ ਨਾ ਉਹ ਤੇਰਾ ਕੱਲ੍ਹ ਫਿਊਚਰ ਬਣਨਾ ਹੈ। ਦੁਨੀਆਂ ਭਰ 'ਚੋਂ ਜਿੱਥੇ ਮਰਜ਼ੀ ਭਟਕਦਾ ਫਿਰੀ ਜਾਈਂ, ਤੇਰਾ ਕੱਲ੍ਹ ਕਦੇ ਸਵਾਰਿਆ ਨਹੀਂ ਜਾਣਾ ਜੇ ਤੂੰ ਆਪਣਾ ਅੱਜ ਨਾ ਸਵਾਰਿਆ। ਬੀਜ ਵੱਢਣ ਲੱਗਿਆਂ ਦੁਖੀ ਨਾ ਹੋ, ਬੀਜ ਬੀਜਣ ਲੱਗਿਆਂ ਦੇਖ ਵੀ ਮੈਂ ਕੀ ਬੀਜ ਰਿਹਾ। ਜਿਹਾ ਬੀਜੈ ਸੋ ਲੁਣੈ, ਜਿਹੋ ਜਿਹਾ ਬੀਜਦਾ ਉਹੋ ਜਿਹਾ ਕੱਲ੍ਹ ਤੇਰੇ ਸਾਹਮਣੇ ਪ੍ਰਗਟ ਹੋ ਜਾਣਾ। ਮੱਥੇ ਜੋ ਲਿਖਿਆ ਸ ਇਹ ਰੱਬ ਨੇ ਨਿਯਮ ਸਾਡੇ ਨਾਲ ਹੀ ਲਿਖ ਦਿੱਤਾ, ਮੱਥੇ 'ਤੇ ਲਿਖ ਦਿੱਤਾ ਵੀ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਹੀ ਜੰਮਣਾ ਸੱਜਣਾ। ਇਹ ਰੱਬੀ ਨਿਯਮ ਹੈ, ਮਨੁੱਖ ਦਾ ਬਣਾਇਆ ਨਿਯਮ ਨਹੀਂ ਹੈ, ਨਹੀਂ ਤਾਂ ਅਸੀਂ ਬਦਲਾ ਵੀ ਦਿੰਦੇ। ਰਹਿਣ ਵਿਹਾਣੀ, ਰਹਿਣ ਮਤਲਬ ਰਾਤ, ਇੱਕ ਰਾਤ ਵਾਂਗੂ ਸਮਝ ਲਓ ਜ਼ਿੰਦਗੀ ਸਾਡੀ ਇੱਕ ਰਾਤ ਵਰਗੀ ਹੈ। ਰਹਿਣ ਵਿਹਾਣੀ, ਰਾਤ ਬੀਤ ਗਈ, ਹੋਇਆ ਕੀ? ਪਛਤਾਣੀ, ਬਾਅਦ ਵਿੱਚ ਪਛਤਾਉਂਦਾ। ਮੈਂ ਸਮਾਂ ਇਹਦੇ 'ਤੇ ਜ਼ਿਆਦਾ ਨਹੀਂ ਲਾਉਣਾ ਚਾਹੁੰਦਾ ਅਸਲ ਵਿੱਚ, ਪਰ ਬਹੁਤ ਵਾਰੀ ਗੁਰਬਾਣੀ ਵਿੱਚ ਜ਼ਿੰਦਗੀ ਨੂੰ ਰਾਤ ਕਿਹਾ। ਕਿਉਂ? ਕਿਉਂਕਿ ਰਾਤ ਵਿੱਚ ਦੋ ਗੱਲਾਂ ਹੁੰਦੀਆਂ ਨੇ, ਬਹੁਤ ਧਿਆਨ ਨਾਲ ਸੁਣਿਓ। ਨੰਬਰ ਇੱਕ, ਰਾਤ ਨੂੰ ਹਨੇਰਾ ਹੁੰਦਾ ਹੈ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਅਗਿਆਨਤਾ ਹੈ, ਅਗਿਆਨਤਾ ਦਾ ਹਨੇਰਾ ਹੈ, समझ लो उदी जिंदगी रात वर्गी है। दूजी गल, रात नू बंदे नू सुपना आउंदा है, सुपने विचों सोचता है भी मैं तो किड्डा वड्डा घर बना लिया, मेरा परिवार है, मेरे बच्चे ने, दुख भी सुख भी। देखो तुसी कई बारी सुपना एडा डरावना आवे तो बंदे नू साह चढ़िया आउंदा है, साह चढ़िया आउंदा बंदे नू। कई बारी सुपना एडा डरावना आउंदा है उहदियां अखां चों पानी आया हुंदा है, जदों जागदा है तो उहदियां अखां च अथरू हुंदे ने। सुपने विच असीं दुख सुख महसूस कर रहे पर जदों सुपना खुल गया तो फिर कहिंदा मैं तां सुपने च ही इन्ना डर गया सी, उह तां सुपना सी कमलिया। अपने आप नू समझाउंदा बंदा। आही कहानी साडी जिंदगी दी है। एक तां जिहड़े जागदे ने उहनां नू उदां कुछ नहीं दिसदा क्योंकि वह अग्ञानता है, अग्ञानता उहनां नू ज्ञान ही कोई नहीं, हनेरा है। जिहड़े जागदे ने उहनां लई हनेरा है, जिहड़े सौंगे उहनां नू सुपना आ गया। हुण जिवें सुपने चों बंदा जागिया तो देखदा भी मैं पिया तां बैड ते सी ते मैं किधर किधर घूमदा रहा। इस तरह जदों जिंदगी दा आखरी वक्त आउंदा ना, हस्पताल च पिया हुंदा मेरे वर्गा, उदों पछताउंदा मनु किथे किथे घूमदा रहा, उदों तैनू गुरद्वारा किड्डी दूर लगदा सी, उदों तू नहीं गया, हुण तैनू लेके किसे ने नहीं जाना। फिर बंदा बहुत पछताउंदा। रहण विहाणी जिंदगी रूप रात लंघ गई, पछताणी बाद विच पछताउंदा। उठ चली गई निराश, जिंद जिहड़ी सी इस दुनिया तो निराश ही चले गई भी जो कुछ मैं करना सी उह ते कीता ही नहीं, करन की आया सी ते करदा की रिहा। जिन को साधु भेटी है सो दरगाह कोई खलास। साधु का अर्थ इत्थे गुरु है। जिन्हां नूं मेरा सतगुरु मिल गया, गुरु ने की कीता, गुरु ने उन्हां दे बंधन तोड़ दित्ते, माया दा विकारां दा सब कुछ बंधन तोड़ दित्ते, गुरबाणी लड़ जोड़ के उन्हां नूं जगा दित्ता। देखो एक शब्द पढ़िए जो बड़ा प्यारा है, सुतड़े असंख माया झूठी कारने। जागदे कौन ने? नानक से जागन जे रसना नाम उचारने। जेडे वाहिगुरु जी दे गुणा नाल जुड़ गए वो जागदे ने, जिंदगी दा मकसद समझदे ने, जीवन दी गल समझदे ने। उन्हां नूं पता है भई मैं बाप है तो मैं किहो जिहा बाप बना, मैं माँ है तो मैं किहो जी माँ बना, जे मैं पुत है जे मैं धी है तो मैं किहो जी बाप पुत ते धी बना। ज्यौंदियां जी मेरे मापियां दी अखां विच पछतावे दे अथरू ना आउण भई तैनू कानू जम्मिया सी। ये गल्लां गुरु कोल आके पता लगनियां ने। इहो जिहा पुत बन, इहो जी धी बन, इहो जिहा दादा बन, इहो जी दादी बन, इहो जी सस बन, इहो जी नूंह बन, इहो जी भरजाई बन, इहो जी ननान बन। गुरमत विच सब कुछ पिया पर असीं कदे फोलदे ही नहीं। गुरमत विच पूरी जीवन जुगत है। माया होवे किवें दी होवे, घर होवे किवें दा होवे, कारोबार होवे किवें दा होवे। खैर जिन्हां नूं गुरु मिल गया, गुरु ने उन्हां नूं जीवन जुगत सिखाई ते ओह बंधना तो मुक्त हो गए। जिनको साधु भेटी है सो दरगाह कोई खलास। कर किरपा प्रभ अपनी। वाहिगुरु जी मेरे कल्ले कोल तो कुछ नहीं होना, इन्ने महीने में पिछे बताई बैठा होया, बचपन तो जवानी, जवानी तो बुढ़ापे की दहलीज ते आ गए, की कीता मेरे कोल कुछ भी नहीं। हुण तुसी कृपा करो, कर कृपा प्रभ अपनी। तेरे दर्शन खोए प्यास, मैनू तेरे दर्शनों की प्यास लग जाए। एक पल मैं इत्थे भी रोकन लगा। ਕਈ ਥਾਵਾਂ 'ਤੇ ਗੁਰੂ ਜੀ ਨੇ ਇਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਧਰਮ ਨਾਲ ਸੰਬੰਧਿਤ ਨਹੀਂ, ਆਮ ਜ਼ਿੰਦਗੀ ਨਾਲ ਸੰਬੰਧਿਤ ਨੇ, ਪਰ ਗੱਲ ਧਰਮ ਦੀ ਸਮਝਾਉਂਦੀਆਂ ਨੇ। ਹੁਣ ਦੇਖੋ ਆ ਉਦਾਹਰਨ ਕਿੱਡੀ ਪਿਆਰੀ ਹੈ। ਇਹ ਥੋੜ੍ਹਾ ਵੀ ਪਿਆਸ ਹਿੰਦੂ ਨੂੰ ਲੱਗਦੀ ਹੈ, ਮੁਸਲਮਾਨ ਨੂੰ ਲੱਗਦੀ ਹੈ, ਜੈਨੀ ਨੂੰ ਲੱਗਦੀ ਹੈ, ਬੋਧੀ ਨੂੰ ਲੱਗਦੀ ਹੈ, ਸਿੱਖ ਨੂੰ ਲੱਗਦੀ। ਪਿਆਸ ਕੋਈ ਧਰਮ ਦੀ ਗੱਲ ਥੋੜ੍ਹਾ ਹੈ। ਹਰ ਬੰਦਾ ਜਿਹੜਾ ਜੀਵਤ ਹੈ ਉਹਨੂੰ ਪਿਆਸ ਦਾ ਅਹਿਸਾਸ ਹੈ, ਪਤਾ ਹੈ ਪਿਆਸ ਦਾ। ਕੈਸੀ ਉਦਾਹਰਨ ਦਿੱਤੀ। ਹੁਣ ਦੂਜੀ ਗੱਲ ਜਿਹੜੀ ਬਹੁਤ ਪਕੜ ਵਿੱਚ ਰੱਖਣ ਵਾਲੀ ਹੈ ਉਹ ਇਹ ਹੈ ਵੀ ਜਦੋਂ ਕੋਈ ਘਰ ਆਇਆ ਤਾਂ ਉਹਨੇ ਘਰਦਿਆਂ ਦੀ ਵੀ ਇੰਤਜ਼ਾਰੀ ਨਹੀਂ ਕੀਤੀ ਵੀ ਮੈਨੂੰ ਕੁਛ ਖਵਾਉਣਗੇ ਪਿਆਉਣਗੇ। ਉਹਨੂੰ ਪਿਆਸ ਸੀ, ਉਹ ਜਾਂਦੇ ਆ ਸਰ ਪਹਿਲਾਂ ਕਹਿੰਦਾ ਪਾਣੀ ਪਿਲਾਇਓ। ਹੁਣ ਘਰ ਵਾਲੇ ਬੈਠੇ ਨੇ ਕੋਲ, ਉਹ ਕਹਿੰਦੇ ਬਈ ਕੋਈ ਨਾ ਪਿਲਾ ਦਿੰਦੇ ਹਾਂ, ਤੁਸੀਂ ਦੱਸੋ ਪਹਿਲਾਂ ਵੀ ਕਿਵੇਂ ਆਏ ਹੋ, ਠੀਕ ਠਾਕ ਆ ਗਏ ਨਾ, ਘਰ ਪਰਿਵਾਰ ਠੀਕ ਹੈ। ਉਹ ਕਹਿੰਦੇ ਬਾਅਦ 'ਚ ਗੱਲ ਕਰ ਲਾਂਗੇ, ਮੈਂ ਇੱਥੇ ਹਾਂ ਤੁਹਾਡੇ ਕੋਲ, ਪਹਿਲਾਂ ਪਾਣੀ ਤਾਂ ਪਿਲਾ ਦਿਓ। ਉਹ ਕਹਿੰਦੇ ਪਿਲਾ ਦਿੰਦੇ ਹੈ, ਸਾਡੇ ਨੇੜੇ ਇੱਥੇ ਮੌਲ ਹੈ ਅਤੇ ਅੱਜ ਕੱਲ੍ਹ ਉੱਥੇ ਸੇਲ ਲੱਗੀ ਹੋਈ ਹੈ ਸੂਟਾਂ ਦੀ, ਚੱਲੀਏ। ਉਹ ਕਹਿੰਦਾ ਕਮਾਲ ਹੈ, ਮੈਂ ਕੀ ਕਹਿ ਰਿਹਾ, ਤੁਸੀਂ ਕੀ ਕਹੀ ਜਾਂਦੇ ਹੋ, ਮੈਨੂੰ ਪਿਆਸ ਲੱਗੀ ਹੈ, ਪਹਿਲਾਂ ਪਾਣੀ ਪਿਲਾ ਦਿਓ। ਉਹ ਕਹਿੰਦੀ ਕੋਈ ਗੱਲ ਨਹੀਂ, ਪਾਣੀ ਪਿਲਾ ਦਿੰਦੇ, ਤੁਸੀਂ ਦੱਸੋ ਕਾਰੋਬਾਰ ਕਿਵੇਂ ਚੱਲਦਾ। ਹੁਣ ਤੁਸੀਂ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਓ, ਜਿੰਨੀਆਂ ਸੋਹਣੀਆਂ ਤੋਂ ਸੋਹਣੀਆਂ ਦਲੀਲਾਂ ਦੇਈ ਜਾਓ ਵੀ ਨਾਲ ਸਾਡੇ ਬਹੁਤ ਵਧੀਆ ਫਿਲਮ ਲੱਗੀ ਹੈ, ਚੱਲੀਏ ਥੀਏਟਰ ਵਿੱਚ, ਮੇਰੇ ਕੋਲ ਟਿਕਟ ਵੀ ਹੈ, ਹਜ਼ਾਰਾਂ ਉਪਰਾਲੇ ਕਰ ਲਓ, ਕੀ ਤੁਸੀਂ ਉਹਨੂੰ ਪਾਣੀ ਪਿਲਾ ਦਿਓਗੇ? ਕਿਸੇ ਵੀ ਤਰੀਕੇ ਜਿੱਡੀ ਮਰਜ਼ੀ ਵਧੀਆ ਸਟੋਰੀ ਸੁਣਾ ਦਿਓ, ਉਹਨੂੰ ਭੁੱਲ ਜਾਏਗਾ ਪਾਣੀ, ਉਹ ਵਾਪਸ ਉੱਥੇ ਹੀ ਆ ਜਾਏਗਾ। ਨਹੀਂ, ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਪਾਣੀ ਪਿਲਾ ਦਿਓ, ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਪਾਣੀ ਪਿਲਾ ਦਿਓ। ਹੁਣ ਇਹੋ ਜਿਹੀ ਜਿਵੇਂ ਬੰਦੇ ਨੂੰ ਪਿਆਸ ਲੱਗਦੀ ਹੈ, ਇਵੇਂ ਮੈਨੂੰ ਰੱਬ ਦੇ ਨਾਮ ਦੇ ਮਿਲਣ ਦੀ ਤਾਂਘ ਪੈਦਾ ਹੋ ਗਈ। ਹੁਣ ਜਿਹਨੂੰ ਪਾਣੀ ਦੀ ਪਿਆਸ ਨਹੀਂ ਹੈ ਅਤੇ ਉਹ ਮੰਗਿਆ ਵੀ ਨਹੀਂ, ਪਰ ਤੁਸੀਂ ਲਿਜਾ ਕੇ ਰੱਖ ਦਿੱਤਾ ਵੀ ਪਾਣੀ ਪੀਓ, ਪਹਿਲਾਂ ਆਇਓ, ਉਹ ਟੇਬਲ 'ਤੇ ਪਾਣੀ ਪਿਆ, ਉਹ ਦੇਖਦਾ ਵੀ ਨਹੀਂ। ਕਿਉਂ? ਕਿਉਂਕਿ ਉਹਨੂੰ ਪਿਆਸ ਨਹੀਂ ਹੈ, ਪਾਣੀ ਕੋਲ ਪਿਆ ਪਰ ਹੁਣ ਪੀਂਦਾ ਵੀ ਨਹੀਂ। ਕਿਉਂ ਨਹੀਂ ਪੀਂਦਾ? ਕਿਉਂਕਿ ਪਿਆਸ ਨਹੀਂ ਹੈ। ਇਸੇ ਤਰ੍ਹਾਂ ਅਸੀਂ ਤਾਂ ਗੁਰਦੁਆਰਾ ਸਾਹਿਬ ਕੋਲ ਹੈ, ਅਸੀਂ ਰੱਬ ਸਾਡੇ ਕੋਲ ਹੈ, ਅਸੀਂ ਉਹਨੂੰ ਮਿਲਣ ਦੀ ਚਾਹਤ ਕਿਉਂ ਨਹੀਂ ਪੈਦਾ ਕਰਦੇ? ਸਾਡੇ ਅੰਦਰ ਪਿਆਸ ਸੀ ਕੋਈ ਨਹੀਂ, ਪਾਣੀ ਤਾਂ ਸਾਡੇ ਸਾਹਮਣੇ ਪਿਆ, ਪਿਆਸ ਸੀ ਕੋਈ ਨਹੀਂ, ਫਿਰ ਪੀਣਾ ਕਾਹਦੇ ਲਈ ਹੈ? ਰੱਬ ਦੇ ਮਿਲਣ ਦੀ ਚਾਹਤ ਹੀ ਨਹੀਂ ਸਾਡੇ ਅੰਦਰ। ਸਤਿਗੁਰੂ ਕਿਰਪਾ ਕਰਦੇ ਨੇ, ਤੂੰ ਮੇਰੇ ਅੰਦਰ ਪਿਆਸ ਪੈਦਾ ਕਰ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਤੇਰੇ ਕੋਲੋਂ ਕਿਰਪਾ ਤਾਂ ਮੰਗਦਾ ਕਿਉਂਕਿ ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਤੇਰੇ ਤੋਂ ਬਿਨਾਂ ਕੋਈ ਦੂਜਾ ਨਹੀਂ ਅਤੇ ਮੇਰੀ ਅਰਦਾਸ ਹੈ, ਮੇਰਾ ਕੋਈ ਹੁਕਮ ਨਹੀਂ ਹੈ, ਮੇਰੀ ਤਾਂ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਮੈਨੂੰ ਪ੍ਰਾਪਤ ਹੋਵੋ, ਮੈਨੂੰ ਮਿਲੋ ਵਾਹਿਗੁਰੂ ਜੀ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਹੁਣ ਹਜ਼ੂਰ ਆਖਦੇ ਨੇ, ਆਸਾੜ ਸੋਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਚਰਨ ਦਾ ਅਰਥ ਹੁੰਦਾ ਉਪਦੇਸ਼। ਉਹਨਾਂ ਲਈ ਹਾੜ ਦਾ ਮਹੀਨਾ ਸੁਹਾਵਣਾ ਹੋ ਜਾਣਾ, ਸੁੱਖਾਂ ਭਰਿਆ ਹੋ ਜਾਣਾ, ਜਿਨ੍ਹਾਂ ਦੇ ਅੰਦਰ ਰੱਬੀ ਗੁਣਾਂ ਦਾ ਵਾਸਾ ਹੋ ਗਿਆ। ਦੇਖੋ ਪਹਿਲੀ ਪੰਕਤੀ ਕੀ ਸੀ ਅਤੇ ਆਖਰੀ ਪੰਕਤੀ ਕੀ ਹੈ। ਪਹਿਲੀ ਪੰਕਤੀ ਸੀ ਆਸਾੜ ਤਪੰਦਾ ਤਿਸ ਲੱਗੈ, ਹਾੜ ਦਾ ਮਹੀਨਾ ਉਹਨਾਂ ਲਈ ਤਪਸ਼ ਭਰਿਆ। ਕਿਹਨਾਂ ਲਈ? ਹਰ ਨਾਹਨ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਰੱਬੀ ਯਾਦ ਨਹੀਂ ਹੈ ਉਹਨਾਂ ਲਈ ਉਹ ਕਲਪੇ ਹੋਏ ਲੋਕ ਨੇ। ਹੁਣ ਆਖਿਰ ਵਿੱਚ ਕੀ ਹੈ? ਆਸਾੜ ਸੋਹੰਦਾ, ਜਿਹੜਾ ਤਪੰਦਾ ਸੀ ਉਹ ਮੁੜ ਕੇ ਸੋਹੰਦਾ ਬਣ ਗਿਆ। ਕਿਵੇਂ ਬਣ ਗਿਆ? ਜਿਸ ਮਨ ਹਰ ਚਰਨ ਨਿਵਾਸ, ਜਿਹਦੇ ਮਨ ਵਿੱਚ ਰੱਬੀ ਗੁਣਾਂ ਦਾ ਵਾਸਾ ਹੋ ਗਿਆ, ਉਹਨਾਂ ਲਈ ਹਾੜ ਦਾ ਮਹੀਨਾ ਸੁੱਖਾਂ ਭਰਿਆ, ਸੁਹਾਵਣਾ, ਚੰਗਾ, ਸਫਲ ਹੋਣ ਵਾਲਾ ਹੋਵੇਗਾ। गुरु कृपा करे असी रब्बी याद नाल जुड़ के आने वाला महीना गुरु जी की रजा विच रब्बी रजा विच गुजार सकीए। महीने की विचार आप इत्थे समाप्त कर लगे। दूजी विचार जिहड़ी गुरु अर्जन पातशाह जी दे जीवन की लड़ी वह मैं तुहाडे नाल सांझी करनी है जितना वक्त बाकी बचे। मैं हर वारी कोशिश करदा भई कोई ना कोई इतिहास का नुकता साढ़े अंदर वस जाए, सानू एक तस्वीर बन के अंदर साढ़े टिक जाए। गुरु अर्जन पातशाह जी नू गुरगद्दी मिली 1581 विच, ओ गुरु बन गए 1581 विच। गुरु अर्जन पातशाह जी नू गुरगद्दी मिल गई। 1606 दे विच उन्होंने शहीद हो जाना है। 1606 दे विचों 1581 घटा दईए ते 25 साल बनते ने। गुरु अर्जन पातशाह जी ने गुरगद्दी की सेवा किन्ना चिर निभाई? 25 साल। गुरु अर्जन पातशाह जी ने गुरगद्दी की सेवा किन्ना चिर निभाई? 25 साल। भुलना नहीं चाहिए। हुण समा तो सिर्फ 25 साल का है, पर काम देखो किड्डे वड्डे कीते, किड्डे किड्डे वड्डे काम कीते। पहली गल, अमृतसर साहब दे विच संतोख सर वो पक्का करवाया। दूजा, जिहड़ा अमृतसर सरोवर है दरबार साहब दे नाल संबंधित वो पक्का करवाया। हुण तीजी गल, गुरु अर्जन पातशाह जी नूं पता सी कौमी निशाने दा, भई मैं अपनी कौम दे वास्ते एक केंद्री स्थान बनाउणा है। इत्थे रुकण लगा, फिर इत्थों ही गल शुरू करांगा वापस आके। जिहड़ियां कौमां ने बहुत लम्मा समां जीउणा हुंदा है, उहनां दे गुरु, उहनां दे मुरशद, उहनां दे पीर अपनी कौम की झोली विच तीन चीज़ां लाजमी पाउंदे ने। जां यूं कह लो वी जिस कौम दे कोल इह तीन चीज़ां ने, उहनूं दुनिया विच तबाह करन वाले तां तबाह हो सकदे ने, पर वह कदे तबाह नहीं होएगी कौम जिहदे कोल तीन चीज़ां ने। किहड़ियां? अहले कलाम, उन्हां दे गुरु दा दित्ता होया उपदेश। जिस कौम कोल उहदे गुरु दा दित्ता होया उपदेश संभिया होया है, वह कौम कदे खत्म नहीं होगी। अहले कलाम। दूजा, अहले मुकाम। मुकाम का अर्थ हुंदा थां। उस कौम का एक केंद्रीय स्थान होवे जिहदे नां ते सारी कौम इकट्ठी हो सकती होवे, अपने अपने निजी छोटे मोटे झगड़े फसाद हुंदे ही रहिंदे ने सारियां कौमां च, वो एक वक्खरा पक्ष है। पर एक केंद्रीय स्थान होवे जिहदे नां ते सारी कौम इकट्ठी हो सकती होवे, उहनूं अहले मुकाम कहिंदे ने। एक तीजा, सारी कौम लई जिहड़ा इकट्ठियां रख सकदा होवे, उहनूं कहिंदे ने अहले निज़ाम। निज़ाम दा अर्थ हुंदा प्रबंध। उहदे कोल इक इहो जिहा प्रबंध होवे कौमी तौर ते जिहड़ा समुची कौम नूं इकट्ठियां रख सकदा होवे। मैं तिन्ने फिर दोहरा दिंदा, अहले कलाम, अहले मुकाम, अहले निज़ाम। अहले कलाम गुरु दे बोल, अहले मुकाम केंद्रीय स्थान, अहले निज़ाम केंद्रीय प्रबंध। ਹੁਣ ਆਪਾਂ ਹਰ ਵਾਰੀ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਹਾਂ, ਇਹਦਾ ਮਤਲਬ ਕੀ ਹੈ ਵੀ ਅਸੀਂ ਇੱਕ ਪ੍ਰਬੰਧ ਥੱਲੇ ਚੱਲਣਾ ਚਾਹੁੰਦੇ ਹਾਂ। ਕਿਸੇ ਡੇਰੇ ਦਾ ਪ੍ਰਬੰਧ ਆਪਣਾ ਹੋ ਸਕਦਾ ਨਿੱਜੀ, ਕਿਸੇ ਜਥੇਬੰਦੀ ਦਾ ਪ੍ਰਬੰਧ ਆਪਣਾ ਹੋ ਸਕਦਾ ਨਿੱਜੀ, ਪਰ ਜਦੋਂ ਗੱਲ ਅਕਾਲ ਤਖਤ ਦੀ ਆਏਗੀ ਉਦੋਂ ਇੱਕ ਪ੍ਰਬੰਧ ਨਾਲ ਜੁੜ ਜਾਂਗੇ ਸਾਰੇ। ਜਦੋਂ ਗੱਲ ਇੱਕ ਕੇਂਦਰੀ ਸਥਾਨ ਦੀ ਆਏਗੀ ਉਦੋਂ ਇੱਕ ਦਰਬਾਰ ਸਾਹਿਬ ਨਾਲ ਜੁੜ ਜਾਂਗੇ। ਜਦੋਂ ਇੱਕ ਗੱਲ ਕਲਾਮ ਦੀ ਆਏਗੀ ਉਦੋਂ ਸਾਰੇ ਆਪਾਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ। ਕੋਈ ਸਿੱਖ ਗੁਰਬਾਣੀ ਤੋਂ ਬਾਗੀ ਨਹੀਂ, ਕੋਈ ਸਿੱਖ ਦਰਬਾਰ ਸਾਹਿਬ ਤੋਂ ਬਾਗੀ ਨਹੀਂ, ਕੋਈ ਸਿੱਖ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਬਾਗੀ ਨਹੀਂ। ਉਹਦਾ ਆਪਣਾ ਨਿੱਜੀ ਹੋ ਸਕਦਾ, ਪਰ ਜਦੋਂ ਅਕਾਲ ਤਖਤ ਢਾਇਆ ਗਿਆ ਉਦੋਂ ਹਰ ਹਿਰਦਾ ਤੜਫਿਆ ਸੀ, ਹਰ ਹਿਰਦੇ ਨੂੰ ਇਉਂ ਲੱਗਿਆ ਸੀ ਵੀ ਮੇਰੇ ਦਿਲ ਵਿੱਚ ਛੇਕ ਹੋਇਆ। ਹੁਣ ਗੁਰੂ ਅਰਜਨ ਸਾਹਿਬ ਜੀ ਨੇ ਇਹ ਪ੍ਰਬੰਧ ਕੀਤਾ ਸਾਰਾ। ਉਹਨਾਂ ਨੇ ਇੱਕ ਅਹਿਲੇ ਮੁਕਾਮ, ਇੱਕ ਇਹੋ ਜਿਹਾ ਕੇਂਦਰੀ ਸਥਾਨ ਬਣਾਉਣਾ ਹੈ ਜਿਸ ਕੇਂਦਰੀ ਸਥਾਨ 'ਤੇ ਕੌਮ ਇਕੱਠੀ ਹੋ ਕੇ ਬੈਠ ਸਕੇ। ਉਹ ਬਣਾਇਆ ਦਰਬਾਰ ਸਾਹਿਬ। ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹਦੀ ਸ਼ੁਰੂਆਤ ਕਰਵਾ ਦਿੱਤੀ। ਅੱਜ ਮੇਰੇ ਕੋਲ ਵਕਤ ਨਹੀਂ, ਨਾ ਮੈਂ ਉੱਧਰਲੇ ਪਾਸੇ ਜ਼ਿਆਦਾ ਲਾਉਣਾ ਚਾਹੁੰਦਾ, ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਕਦੇ ਵਕਤ ਮਿਲਿਆ, ਕਰੀਬ ਇੱਕ ਮਹੀਨਾ ਲੱਗ ਜਾਏਗਾ, ਇਕੱਲੇ ਦਰਬਾਰ ਸਾਹਿਬ ਦੀ ਆਪਾਂ ਵਿਆਖਿਆ ਕਰਾਂਗੇ, ਇਕੱਲੇ ਦਰਬਾਰ ਸਾਹਿਬ ਦੀ, ਉੱਥੇ ਕੀ ਕੁਝ ਹੈ ਅਤੇ ਉਹ ਕਿਉਂ ਹੈ, ਉੱਥੇ ਕੀ ਕੁਝ ਹੈ ਅਤੇ ਕਿਉਂ ਹੈ। ਅੱਜ ਨਹੀਂ ਮੈਂ ਉਸ ਪਾਸੇ ਗੱਲ ਕਰਾਂਗਾ, ਮੈਂ ਸਿਰਫ ਛੋਟਾ ਜਿਹਾ ਦ੍ਰਿਸ਼ਟਾਂਤ ਦੇ ਦਿੰਦਾ, ਇਹ ਆਪਾਂ ਨੂੰ ਪਕੜ ਵਿੱਚ ਆ ਜਾਏ। ਜਿਹੜੀ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਹੈ ਨਾ, ਉਹਦਾ ਜਿਹੜਾ ਇਸ ਕੋਨੇ ਤੋਂ ਲੈ ਕੇ ਇਸ ਕੋਨੇ ਤੱਕ ਥਾਂ ਹੈ ਉਹ 66 ਫੁੱਟ ਹੈ, 66 ਫੀਟ। ਇਹਦੇ ਵਿਚਕਾਰ ਜਿਹੜਾ ਦਰਬਾਰ ਸਾਹਿਬ ਹੈ ਉਹ 40 ਫੁੱਟ ਹੈ, ਇੱਧਰ 13 ਫੁੱਟ ਪਰਿਕਰਮਾ ਜਿਹੜੀ ਅੰਦਰ ਆਪਾਂ ਦਰਬਾਰ ਸਾਹਿਬ ਦੇ ਉੱਥੇ ਜਾ ਕੇ ਕਰ ਰਹੇ, 13 ਫੁੱਟ ਇੱਧਰ ਹੈ ਅਤੇ ਚਾਰੇ ਪਾਸੇ 13-13 ਫੁੱਟ ਹੈ, ਇੱਧਰਲੇ ਪਾਸੇ 13 ਫੁੱਟ, ਇੱਧਰਲੇ ਪਾਸੇ 13 ਫੁੱਟ, ਕਿੰਨਾ ਹੋ ਗਿਆ 26 ਫੁੱਟ। ਜਿਹੜਾ ਵਿਚਕਾਰ ਦਰਬਾਰ ਸਾਹਿਬ ਜਿੱਥੇ ਪ੍ਰਕਾਸ਼ ਹੁੰਦਾ ਹੈ, ਜਿੱਥੇ ਅੰਦਰ ਸੰਗਤ ਬੈਠਦੀ ਹੈ, ਕੀਰਤਨੀਏ ਬੈਠਦੇ ਨੇ, ਉਹ 40 ਫੁੱਟ ਹੈ। ਜਿਹੜਾ ਥੱਲੇ ਨੂੰ ਦਰਬਾਰ ਸਾਹਿਬ ਦੀ ਨੀਂਹ ਹੈ ਉਹ 20 ਫੁੱਟ ਹੈ। ਕਦੇ ਵਕਤ ਮਿਲਿਆ ਤੁਹਾਡੇ ਨਾਲ ਫਿਰ ਸਾਂਝ ਪਾਵਾਂਗਾ। ਇੱਕ ਇੱਕ ਗੱਲ ਉੱਥੋਂ ਦੀ ਸਮਝਣੀ ਚਾਹੀਦੀ ਹੈ ਸਾਨੂੰ, ਬਹੁਤ ਸਾਡਾ ਕੀਮਤੀ ਖਜ਼ਾਨਾ ਉੱਥੇ ਹੈ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਸ਼ੁਰੂਆਤ ਕਰਵਾ ਦਿੱਤੀ। ਉਸ ਤੋਂ ਬਾਅਦ ਵਿੱਚ ਸਤਿਗੁਰੂ ਜੀ ਨੇ ਹੁਣ ਥੋੜ੍ਹਾ ਜਿਹਾ ਸਮਾਂ ਪ੍ਰਚਾਰ ਲਈ ਲਾਇਆ। ਮਾਝੇ ਦੇ ਇਲਾਕੇ ਵਿੱਚ ਗੁਰੂ ਜੀ ਪ੍ਰਚਾਰ ਕਰਨ ਵਾਸਤੇ ਖੁਦ ਗਏ ਗੁਰੂ ਅਰਜਨ ਪਾਤਸ਼ਾਹ ਜੀ। ਸਭ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਨਿਕਲਦਿਆਂ ਸਾਰ ਤੁਹਾਡੇ 'ਚੋਂ ਕਿਸੇ ਨੇ ਦਰਸ਼ਨ ਕੀਤੇ, ਹੁਣ ਮੇਨ ਰੋਡ ਦੇ ਉੱਤੇ ਹੀ ਹੈ ਗੁਰੂ ਕਾ ਜੰਡਿਆਲਾ, ਉੱਥੇ ਹਜ਼ੂਰ ਰੁਕੇ ਕੁਝ ਸਮਾਂ। ਖਡੂਰ ਸਾਹਿਬ, ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਨਾਲ ਸੰਬੰਧਿਤ ਅਸਥਾਨ ਹੈ, ਉੱਥੇ ਰੁਕੇ ਕੁਝ ਸਮਾਂ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਵਸਾਇਆ ਸੀ, ਬੜੀਆਂ ਸਾਂਝਾਂ ਨੇ ਗੋਇੰਦਵਾਲ ਸਾਹਿਬ ਨਾਲ, ਅਤੇ ਕੁਝ ਸਮਾਂ ਇੱਥੇ ਰੁਕੇ, ਥੋੜ੍ਹਾ ਥੋੜ੍ਹਾ ਸਮਾਂ ਸਾਰਿਆਂ ਨੂੰ ਮਿਲ ਕੇ ਰੁਕਦੇ ਗਏ ਅਤੇ ਸਾਰਿਆਂ ਨੂੰ ਗੁਰਮਤਿ ਦੀ ਗੱਲਾਂ ਸਮਝਾਉਂਦੇ ਗਏ। ਇਸ ਤੋਂ ਅੱਗੇ ਸਤਿਗੁਰੂ ਜੀ ਇੱਕ ਨਗਰ ਵਿੱਚ ਗਏ ਜਿਸ ਪਿੰਡ ਦਾ ਨਾਂ ਸਰਹਾਲੀ ਹੈ। ਇਸ ਸਰਹਾਲੀ ਵਿਖੇ ਜਦੋਂ ਗੁਰੂ ਜੀ ਗਏ, ਇਹ ਸਾਰਾ ਇਲਾਕਾ ਜਿਹੜਾ ਨਾ ਸਖੀ ਸਰਬਰੀਏ ਸੌਖਾ ਜਿਹਾ ਕਹਿੰਦੇ ਹਾਂ ਵੀ ਮੁਸਲਮਾਨਾਂ ਦੀਆਂ ਕਬਰਾਂ ਨੂੰ ਪੂਜਣ ਵਾਲੇ ਸਨ ਬਹੁਤੇ। ਹੁਣ ਜਦੋਂ ਗੁਰੂ ਜੀ ਇੱਥੇ ਗਏ ਤਾਂ ਇੱਥੇ ਇੱਕ ਮਾਈ ਹੈ, ਮਾਈ ਨੇ ਗੁਰੂ ਜੀ ਨੂੰ ਆਪਣੇ ਘਰ ਸੱਦਾ ਦਿੱਤਾ, ਥੋੜ੍ਹੇ ਜਿਹੇ ਸਿੱਖ ਨਾਲ ਨੇ। ਹੁਣ ਮਾਈ ਨੇ ਸੱਦਾ ਦਿੱਤਾ ਅਤੇ ਮਾਈ ਕੋਲ ਏਡਾ ਤਾਂ ਪ੍ਰਬੰਧ ਹੈ ਨਹੀਂ ਸੀ ਵੀ ਪ੍ਰਸ਼ਾਦੇ ਪਾਣੀ ਦਾ ਇੰਨਾ ਕੁਛ ਕਰ ਲੈਂਦੀ। ਜਦੋਂ ਗੁਰੂ ਜੀ ਆਏ ਉਹਨੇ ਜਿੰਨੇ ਕੁ ਪ੍ਰਸ਼ਾਦੇ ਬਣਾਏ ਸੀ ਸੋਚਿਆ ਹੁਣ ਇੰਨੇ ਸਿੱਖਾਂ 'ਚ ਕਿਵੇਂ ਵਰਤਣ। ਉਹਨੇ ਥੋੜ੍ਹਾ ਜਿਹਾ ਘਿਓ ਲਿਆ ਉਹ ਪ੍ਰਸ਼ਾਦੇ ਅਤੇ ਵਿੱਚ ਗੁੜ ਕੁੱਟ ਕੇ ਨਾ ਉਹਦੀ ਇੱਕ ਸ਼ਾਇਦ ਮੇਰੀ ਉਮਰ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੋਏਗਾ ਚੂਰੀ ਬਣਾਉਂਦੇ ਸਨ, ਉਹਨੂੰ ਕਈ ਇਲਾਕੇ ਵਿੱਚ ਚੋਲਾ ਵੀ ਕਹਿੰਦੇ ਨੇ। ਹੁਣ ਉਹ ਮਾਈ ਨੇ ਰੋਟੀਆਂ ਤੋੜ ਕੇ ਵਿੱਚ ਗੁੜ ਪਾ ਕੇ ਥੋੜ੍ਹਾ ਜਿਹਾ ਘਿਓ ਪਾ ਕੇ ਚੋਲਾ ਬਣਾ ਕੇ ਉਹ ਚੂਰੀ ਬਣਾ ਕੇ ਸਾਰਿਆਂ ਨੂੰ ਵਰਤਾ ਦਿੱਤੀ। ਸਾਰਿਆਂ ਨੇ ਛਕੀ ਅਤੇ ਬਹੁਤ ਆਨੰਦ ਮਾਣਿਆ। ਉਹ ਮਾਤਾ ਬੜੀ ਸ਼ਰਮਿੰਦੀ ਜਿਹੀ ਹੈ ਵੀ ਗੁਰੂ ਜੀ ਤੁਹਾਡੇ ਘਰ ਕਿੱਡੇ ਵਧੀਆ ਲੰਗਰ ਚੱਲਦੇ ਨੇ, ਜਿਹੜੇ ਸਿੱਖਾਂ ਦੇ ਘਰ ਤੁਸੀਂ ਜਾਂਦੇ ਹੋ ਉਹ ਕਿੱਡੇ ਵਧੀਆ ਵਧੀਆ ਪਦਾਰਥ ਛਕਾਉਂਦੇ ਨੇ। ਗੁਰੂ ਜੀ ਨੇ ਮਾਤਾ ਦਾ ਚਿਹਰਾ ਪੜ੍ਹਿਆ ਵੀ ਇਹ ਉਦਾਸ ਹੈ, ਮੈਂ ਉਨੀ ਸੇਵਾ ਨਹੀਂ ਕਰ ਸਕੀ ਜਿੰਨੀ ਮੈਨੂੰ ਕਰਨੀ ਚਾਹੀਦੀ ਸੀ। ਸਤਿਗੁਰਾਂ ਨੇ ਉਸ ਮਾਤਾ ਨੂੰ ਕੋਲ ਬਿਠਾ ਲਿਆ, ਕੋਲ ਬਿਠਾ ਕੇ ਹਜ਼ੂਰ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ, ਜਿਸ ਸ਼ਬਦ ਦੇ ਉਚਾਰਿਆ ਮੈਂ ਉਹਦੀ ਆਖਰੀ ਪੰਕਤੀਆਂ ਹੀ ਕਹਿਣ ਲੱਗਾ ਬਸ। ਸੀਤਲ ਸ਼ਾਂਤ ਮਹਾ ਸੁਖ ਪਾਇਆ, ਸੰਤ ਸੰਗ ਰਹਿਓ ਓਲਾ, ਹਰ ਤਨ ਸੰਚਨ ਹਰ ਨਾਮ ਭੋਜਨ, ਇਹ ਨਾਨਕ ਕੀਨੋ ਚੋਲਾ। ਚੋਲਾ ਮਤਲਬ ਉਹ ਪ੍ਰਸ਼ਾਦਾ ਇਹੋ ਜਿਹਾ ਚੂਰੀ ਬਣਾ ਕੇ ਛਕਿਆ, ਜਿਹੜੇ ਮਾਂ ਦੀ ਚਿਹਰੇ ਦੀ ਉਦਾਸੀ ਸੀ ਉਹ ਖੁਸ਼ੀਆਂ 'ਚ ਬਦਲ ਗਈ। ਸਤਿਗੁਰੂ ਮੈਂ ਤੇ ਸਾਖੀ ਉਹ ਸੁਣੀ ਸੀ ਵੀ ਕਦੇ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਸੁੱਕੀਆਂ ਰੋਟੀਆਂ ਖਾ ਕੇ ਆ ਗਏ ਸਨ। ਮੈਂ ਤੇ ਸਾਖੀ ਉਹ ਸੁਣੀ ਸੀ ਪਰ ਗੁਰੂ ਅਰਜਨ ਪਾਤਸ਼ਾਹ ਜੀ ਅੱਜ ਤੁਸੀਂ ਪ੍ਰਤੱਖ ਕਰ ਦਿੱਤਾ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਸ਼ਾਇਦ ਉਹ ਪ੍ਰਬੰਧਕਾਂ ਨੂੰ ਵੀ ਚੰਗੀ ਨਾ ਲੱਗੇ, ਸਾਨੂੰ ਵੀ ਸ਼ਾਇਦ ਬਹੁਤੀ ਚੰਗੀ ਨਾ ਲੱਗੇ। ਮੈਂ ਪਹਿਲੋਂ ਬੇਨਤੀ ਕਰਦੀ ਹਾਂ, ਅੱਜ ਦੇਖੋ ਆਪਾਂ ਲੰਗਰ ਵਿੱਚ ਕਿੰਨੇ ਪਦਾਰਥ ਬਣਾ ਦਿੰਦੇ ਹਾਂ। ਗੁਰਦੁਆਰਿਆਂ ਦੀਆਂ ਵੀ ਮਜ਼ਬੂਰੀਆਂ ਨੇ, ਪ੍ਰਬੰਧ ਦੀਆਂ ਵੀ ਮਜ਼ਬੂਰੀਆਂ ਨੇ, ਪਰ ਮੈਂ ਮਹਿਸੂਸ ਕਰਦਾ ਸ਼ਾਇਦ ਅੱਜ ਭਾਈ ਲਾਲੋ ਤਰਸਦਾ ਹੀ ਹੋਵੇ ਵੀ ਸਤਿਗੁਰੂ ਮੇਰੇ ਕੋਲ ਨਾ ਤਾਂ ਇੰਨੇ ਪੈਸੇ ਨੇ, ਨਾ ਮੈਂ ਪਾਠ ਕਰਵਾ ਸਕਦਾ, ਨਾ ਮੈਂ ਲੰਗਰ ਕਰਵਾ ਸਕਦਾ। ਹੋਣਾ ਇਹ ਚਾਹੀਦਾ ਵੀ ਕੋਈ ਭਾਈ ਲਾਲੋ ਵਰਗਾ ਵੀ ਆਵੇ ਨਾ ਜਿਹੜਾ ਕਵੇ ਭਈ ਮੈਂ ਸਹਿਜ ਪਾਠ ਕਰਵਾਉਣਾ ਅਤੇ ਉਹਦਾ ਪ੍ਰਬੰਧ ਪ੍ਰਬੰਧ ਕਰੇ, ਉਹਦਾ ਪ੍ਰਬੰਧ ਪ੍ਰਬੰਧਕ ਕਰਨ ਵੀ ਭਾਈ ਸਾਹਿਬ ਜੀ ਅਸੀਂ ਤੁਹਾਨੂੰ ਪਾਠੀ ਦਿਆਂਗੇ, ਅਸੀਂ ਆਪੇ ਉਹਨਾਂ ਨਾਲ ਸਮਝਾਂਗੇ ਉਹਨਾਂ ਦੀ ਮਿਹਨਤ ਦੀ ਗੱਲ, ਪਰ ਤੁਸੀਂ ਪਰਿਵਾਰ ਸਮੇਤ ਬਾਣੀ ਸੁਣਿਓ, ਸਹਿਜ ਪਾਠ ਸੁਣਿਓ ਅਤੇ ਸੱਚ ਕਰਕੇ ਜਾਣਿਓ, ਅਸੀਂ ਉਹਦਾ ਪ੍ਰਬੰਧ ਕਰਾਂਗੇ। ਮੈਨੂੰ ਨਹੀਂ ਲੱਗਦਾ ਸਾਰੀ ਦੁਨੀਆ 'ਚ ਅੱਜ ਭਾਈ ਲਾਲੋ ਅਤੇ ਉਹ ਸਹਿਕਦਾ ਹੋਵੇ ਅਤੇ ਗੁਰੂ ਨਾਨਕ ਨੂੰ ਗਲਵੱਖੜੀਆਂ ਪਾਉਣੀਆਂ ਚਾਹੁੰਦਾ ਹੋਵੇ, ਪਰ ਸਾਡੀ ਅੱਜ ਇਸ ਮਾਇਆਧਾਰੀ ਬਿਰਤੀ ਨੇ ਭਾਈ ਲਾਡੋ ਨੂੰ ਗੁਰੂ ਨਾਨਕ ਦੇ ਘਰ ਤੋਂ ਦੂਰ ਰੱਖਿਆ ਹੋਇਆ। ਅੱਜ ਬਹੁਤ ਵੱਡੀ ਲੋੜ ਹੈ ਇਹਨਾਂ ਸਾਖੀਆਂ ਵਿੱਚੋਂ ਆਪਾਂ ਸਿੱਖੀਏ। ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੇਰਾ ਬਿਸਤਰਾ ਕਿਹੋ ਜਿਹਾ, ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੇਰਾ ਘਰ ਕਿਹੋ ਜਿਹਾ, ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੂੰ ਆਟਾ ਕਿੱਥੋਂ ਲੈ ਕੇ ਆਈ ਹੈ, ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੂੰ ਮਿੱਠਾ ਕਿੱਥੋਂ ਲੈ ਕੇ ਆਈ ਹੈ, ਗੁਰੂ ਸਾਹਿਬ ਨੇ ਨਹੀਂ ਪੁੱਛਿਆ ਮਾਂ ਤੂੰ ਕਿੰਨੇ ਪਾਠ ਕਰਕੇ ਇਹ ਤੂੰ ਪ੍ਰਸ਼ਾਦਾ ਤਿਆਰ ਕਰਨ ਲੱਗੀ ਹੈ। ਗੁਰੂ ਨੇ ਇੱਕੋ ਹੀ ਗੱਲ ਦੇਖੀ, ਮਾਂ ਤੂੰ ਐਡੇ ਪਿਆਰ ਨਾਲ ਤਿਆਰ ਕੀਤਾ, ਮੈਂ ਤੇਰੇ ਘਰ ਬੈਠ ਕੇ ਖਾਵਾਂਗਾ। ਕਿੱਡਾ ਚੰਗਾ ਹੋਵੇ ਜੇ ਅੱਜ ਕੋਈ ਭਾਈ ਲਾਲੋ आवाज़ मारे गुरु नानक नूं ते आपां उहदे घर गुरु ग्रंथ साहिब दा सरूप लेके जाइए ते उहदे घर कीर्तन कथा गुरबाणी दा पाठ करके आईए ते ओह गुरु चरणां विच हुण देखो किन्ना किन्ना पैसा असीं बाकी खर्चदे हैं किन्ना किन्ना पैसा मैं देखिया भी जदों गायक आउंदे ने ना देखिया तां मतलब मैं गया कदे नहीं कि तुसीं गल इस गल दा मुद्दा बना दिओ मैं ये बेनती करनी चाहुंदा पर मैं ये सुनिया कोई गायक आउंदा है ना असीं झट टिकटां बुक करदे भी अगली सीट मैनू मिले हालांकि उहने मेरी ही धी मेरी धी दे किहो जे बुल ने मेरी धी दीआं किहो जीआं अखां ने मेरी धी दा किहो जिहा लक है उहने मेरे सामने बैठ के कहना ते मैं उहनूं पैसे देने ने पर जदों किते कोई गल आउंदी है धार्मिक दुनिया दी फिर असीं दस गुरद्वारिआं नूं पुछदे वी तुहाडे पाठ दा की मुल है तुहाडे कोल की है तुहाडे कोल की है मैं कदे किसे नूं नहीं देखिया खैर गल आपां लम्मी कर जांगे इन्हां साखियां तों समझी अज मैं उहनां प्रचारकां नूं भी बेनती करदा मेरे समेत अगर कोई प्यासी रूह है ना तो कोशिश करिया करिए छड़ के पैसों पूसों दे झमेले नूं जे उहदे घर कीर्तन करिए ते कथा करिए पता नहीं वह गुरु साहिब की बरकतां पा देना अज बहुत वड्डी लोड़ है गुरु नानक दा सिख भाई लालो तरसे ना मैं समुची कौम नूं सुनेहा देना चाहुंदा जिहड़ा होवे किसे कारण करके दुनिया दी दौड़ चों पिछे रह गया उहदे कोल समर्था नहीं है तां उहदी मदद करिए तां ओह गुरु नानक दे प्यार तों कदे वांझा ना रहे साडी कोशिश होनी चाहीदी है अगे चलीए सतगुरु गुरु अर्जन साहब सच्चे पातशाह जी इवें गरीबां नूं प्रेम वंडदे आ इहदा तां नवां ही गरीब रिवाज है ना गरीबां नूं इवें प्यार वंडदे आ एक नगर है खानपुर हिमाचल दी पिंड ने सारे खानपुर गुरु साहब जी गए खानपुर दे विच वड़दिया सार जेड़े लोग कबरां नूं मनन वाले सन उन्होंने गुरु अर्जन पातशाह जी नूं बड़े ऊंच नीच दे शब्द बोले साहब बड़े ठरमे नाल रहे कोई तत्ता जवाब नहीं दिता कोई नहीं भाई जिन्नी कि तुहानूं समझ आए तुसीं कर लो हुण जदों उन्होंने निरादर भरे शब्द कहे तो गुरु साहब ने कोई गल उन्हां नाल कीती इस इलाके विच जिहड़ा कोई सिख भी सी ओह भी उन्हां नाल भी वितकरा करदे सन भी तुसीं समाधां नूं पूजना छड़ के तुसीं उन्हां दे वरत रखणे छड़ के तुसीं उन्हां दे कर्मकांड सारे छड़ के गुरबाणी नूं मन्नण लग पए हो कीर्तन करन लग पए हो उन्हां नाल भी वितकरा करदे सन जदों गुरु अर्जन पातशाह जी महाराज गए तो सारे पिंड ने कोई बहुता अदब सत्कार ना दिता पर एक गुरु का सिख उहदा नाम भाई हेमू है उन्हूं पता लग्या तो वह गया गुरु जी को जाके कहन लग्या भी पातशाह गलती हो गई मैनूं पता हुंदा तुसीं आउणा है जे मैं कम तो ही ना जांदा मैं प्रबंध करदा पर जो कुछ भी होया चलो तुसीं हुण करो कृपा ते समान चुको ते असीं चलीए घर अपने सतगुरु जी दा जिन्ना साजो समान सी नाल तुरे फिरदे सन गुरु के सिख भी सन थोड़े जे ये भाई हेमू दे घर आ गए हुण ओहदी छपरी है छपरी मतलब छोटा जिहा घर इवें कह लो अज दी भाषा च वैसे घा फूस दा बने ही हुंदा है जिहदे घर गरीबी हुंदी सी ओह छपरी बना लैंदा सी इहदे घर हुण छपरी है कोई बहुता वड्डा महल नहीं है गुरु अर्जन पातशाह जी महाराज गए इन्होंने प्रशादा पानी छकाया बड़े अदब नाल सेवा की सतगुरु जी ने बड़ियां रहमत कीतियां और तुसी हैरान हो गए गुरु अर्जन साहब सच्चे पातशाह ने इहदे घर भी कीर्तन किया। मना तो प्यास रख तां सही अपने घर विच लालसा अपने मन विच भावना रख तां सही गुरु ते आप आके कीर्तन कर देगा पर तेरे मन विच भावना ते होवे ना। हुण छपरी सादा जिहा छोटा जिहा घर उहदे विच बैठ के गुरु साहिब ने कीर्तन किया जिहड़ा उत्थे शब्द गावेया सी ਉਹ ਤੁਹਾਨੂੰ ਯਾਦ ਹੋਏਗਾ ਬੜੀ ਵਾਰੀ ਪੜ੍ਹਿਆ ਜਾਂਦਾ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਕਹਿਣ ਲੱਗੇ ਉਹ ਵੱਡਿਆਂ ਘਰਾਂ ਨੂੰ ਵੀ ਕੀ ਕਰਨਾ ਜਿੱਥੇ ਰੱਬੀ ਯਾਦ ਹੀ ਨਹੀਂ ਕਦੇ ਆਉਂਦੀ। ਉਹ ਕਿੱਡਾ ਸੁਭਾਗਾ ਘਰ ਹੈ ਜਿਹੜਾ ਕਿਸੇ ਦੇ ਸਹਾਰਾ ਬਣ ਜਾਂਦਾ। ਭਲੀ ਸੁਹਾਵੀ ਛਾਪਰੀ ਉਹ ਛਪਰੀ ਵੀ ਸਾਦਾ ਘਰ ਵੀ ਕਿੱਡਾ ਸੁਭਾਗਾ ਜਿਹਦੇ ਵਿੱਚ ਬੈਠ ਕੇ ਰੱਬ ਦੀ ਯਾਦ ਆਉਂਦੀ ਅਤੇ ਪਰਉਪਕਾਰੀ ਕੰਮ ਕਰਨੇ। ਉਹ ਘਰ ਕਿੱਡਾ ਸੁਭਾਗਾ ਹਜ਼ੂਰ ਕਿਰਪਾ ਕਰਦੇ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਅਤੇ ਅੱਜ ਉਹ ਭਾਈ ਹੇਮੂ ਦੀ ਛਪਰੀ ਕਿੱਡਾ ਵੱਡਾ ਮਹੱਲ ਗੁਰੂ ਘਰ ਦਾ ਸਥਾਨ ਬਣ ਗਿਆ। ਜਿਹੜਾ ਵੀ ਦੁਨੀਆ ਭਰ ਤੋਂ ਜਾਂਦਾ ਉਹ ਜਦੋਂ ਇਸ ਇਲਾਕੇ ਵਿੱਚ ਜਾਂਦਾ ਉੱਥੋਂ ਦੀ ਚਰਨ ਖਾਕ ਚੁੱਕ ਕੇ ਮੱਥੇ ਨੂੰ ਲਾਉਂਦਾ। ਮੈਂ ਇੱਕ ਵਾਰੀ ਫਿਰ ਬੇਨਤੀ ਕਰਨੀ ਚਾਹੁੰਦਾ, ਦੇਖੋ ਅੱਜ ਅਸੀਂ ਗਰੀਬਾਂ ਨੂੰ ਦੂਰ ਕਰ ਦਿੱਤਾ। ਮੇਰਾ ਖਿਆਲ ਹੈ ਭਈ ਅੱਜ ਦਾ ਹਰੇਕ ਸਿੱਖ ਇਸ ਗੱਲ ਤੋਂ ਚਿੰਤਤ ਹੈ, ਇਸ ਗੱਲ ਤੋਂ ਫਿਕਰਮੰਦ ਹੈ ਭਈ ਗੁਰਦਾਸਪੁਰ ਦਾ ਇਲਾਕਾ, ਸ਼੍ਰੀ ਹਰਗੋਬਿੰਦਪੁਰੇ ਦਾ ਇਲਾਕਾ, ਅੰਮ੍ਰਿਤਸਰ ਸਾਹਿਬ ਦਾ ਇਲਾਕਾ, ਇਹ ਇਲਾਕੇ ਜਿਹੜੇ ਨੇ ਈਸਾਈਅਤ ਦੀ ਪਕੜ ਵਿੱਚ ਆ ਰਹੇ ਨੇ। ਪਿੰਡਾਂ ਦੇ ਪਿੰਡ ਕਦੇ ਲੁਕਵੇਂ ਢੰਗ ਨਾਲ, ਇੱਕ ਛੋਟਾ ਜਿਹਾ ਦਰਸ਼ਨਾਂ ਦੇਣ ਲੱਗਾ, ਛੋਟਾ ਜਿਹਾ। ਭਾਈ ਵੀਰ ਸਿੰਘ ਦੇ ਵੇਲੇ ਇੱਕ ਚਰਚ ਬਣੀ ਅਤੇ ਉਹ ਭਾਈ ਵੀਰ ਸਿੰਘ ਨੂੰ ਲੈ ਕੇ ਗਏ। ਭਾਈ ਵੀਰ ਸਿੰਘ ਬੜੇ ਸੰਤ ਸੁਭਾਅ ਜਿਹੇ ਦੇ ਬੰਦੇ ਸਨ, ਉਹਨਾਂ ਨੂੰ ਲੈ ਕੇ ਗਏ ਵੀ ਇਹ ਚਰਚ ਬਣਾਈ ਅਸੀਂ, ਬਾਕੀ ਧਰਮਾਂ ਦੇ ਲੋਕ ਵੀ ਇਕੱਠੇ ਕੀਤੇ। ਉਹਨਾਂ ਦੀ ਪੋਲਿਸੀ ਹੁੰਦੀ ਹੈ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ, ਕਰਨਾ ਵੀ ਚਾਹੀਦਾ, ਉਹਨਾਂ ਦਾ ਆਪਣਾ ਕਰਮ ਹੈ। ਅਤੇ ਭਾਈ ਵੀਰ ਸਿੰਘ ਨੇ ਇੱਕ ਸੁਭਾਵਿਕ ਸਵਾਲ ਕੀਤਾ ਵੀ ਤੁਸੀਂ ਚਰਚ ਤਾਂ ਬਣਾਈ ਹੈ ਪਰ ਬੜੀ ਛੋਟੀ ਬਣਾਈ ਹੈ, ਬਣਾਉਣ ਹੀ ਲੱਗੇ ਸੀ ਤਾਂ ਵੱਡੀ ਬਣਾ ਲੈਂਦੇ। ਉਹ ਕਹਿੰਦੇ ਵੱਡੀ ਤਾਂ ਆਲਰੇਡੀ ਬਣੀ ਹੋਈ ਹੈ, ਵੀ ਅਸੀਂ ਇਹ ਤਾਂ ਇੱਕ ਛੋਟਾ ਜਿਹਾ ਸਹਾਰਾ ਜਿਹਾ ਬਣਾਇਆ, ਅਸਲ 'ਚ ਵੱਡੀ ਤਾਂ ਬਣੀ ਹੋਈ ਹੈ। ਇਹ ਭਾਈ ਵੀਰ ਸਿੰਘ ਦੀਆਂ ਲਿਖਤਾਂ 'ਚ ਹੈ। ਮੈਂ ਅੱਜ ਆਪਣੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ, ਇਹ ਕਦੋਂ ਦੀ ਗੱਲ ਹੈ। ਉਹ ਕਹਿਣ ਲੱਗੇ ਉਹ ਤਾਂ ਬਣੀ ਹੋਈ ਹੈ। ਕਹਿਣ ਲੱਗੇ ਉਹ ਕਿਹੜੀ ਕਮਾਲ ਹੈ, ਐਡੀ ਵੱਡੀ ਚਰਚ ਤੁਸੀਂ ਬਣਾਈ ਹੋਵੇ ਸਾਨੂੰ ਪਤਾ ਹੀ ਨਾ ਹੋਵੇ। ਉਹ ਕਹਿੰਦੇ ਉਹ ਚਰਚ ਹੈ ਦਰਬਾਰ ਸਾਹਿਬ। ਇੱਕ ਨਾ ਇੱਕ ਦਿਨ ਈਸਾਈਅਤ ਦੇ ਕਦਮ ਜਿਹੜੇ ਨੇ ਉਹ ਦਰਬਾਰ ਸਾਹਿਬ ਤੱਕ ਪਹੁੰਚ ਜਾਣਗੇ। ਇਹ ਭਾਈ ਵੀਰ ਸਿੰਘ ਦੇ ਵੇਲੇ ਕਹੀ ਸੀ ਇਹ ਗੱਲ ਉਹਨਾਂ ਨੇ। ਅਤੇ ਜਿਵੇਂ ਅੱਜ ਪੰਜਾਬ ਦੀ ਰੰਗਤ ਚੜ੍ਹਦੀ ਜਾ ਰਹੀ ਹੈ ਈਸਾਈਅਤ ਦੀ, ਲੱਗਦਾ ਵੀ ਕਿਤੇ ਉਹਨਾਂ ਦੇ ਕਦਮ ਅਗਲੇ ਦੇ ਵਿਹੜੇ ਨਾ ਪੈ ਜਾਣ। ਮੈਂ ਆਪਣੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ ਭਈ ਜਿਹੜੇ ਗਰੀਬਾਂ ਨੂੰ ਅੱਜ ਅਸੀਂ ਦੂਰ ਕਰ ਦਿੱਤਾ, ਆਓ ਉਸ ਗਰੀਬਾਂ ਲਈ ਬੁੱਕਲ ਖੋਲੀਏ, ਥਾਂ ਦਈਏ ਆਪਣੇ ਕੋਲ, ਅੱਜ ਉਹਨਾਂ ਨੂੰ ਜ਼ਾਤ ਬਰਾਦਰੀਆਂ ਦੇ ਨਾਂ 'ਤੇ ਅੱਜ ਉਹਨਾਂ ਨੂੰ ਕਈ ਤਰ੍ਹਾਂ ਦੇ ਨਾਲ ਦੁਰਕਾਰ ਕੇ ਅਸੀਂ ਦੂਰ ਕਰ ਦਿੱਤਾ। ਯਾਦ ਰੱਖਿਓ, ਜੇ ਮੈਂ ਸੱਚ ਦੀ ਗੱਲ ਕਹਿਣੀ ਚਾਹੁੰਦਾ, ਜਦੋਂ ਸਰਸੇ ਵਾਲੇ ਦੇ ਕੋਲੋਂ ਲੋਕ ਟੁੱਟੇ ਸਨ, ਉਹਦੇ ਕੇਸ ਸਾਬਤ ਹੋ ਗਿਆ ਸੀ, ਉਦੋਂ ਕੌਮ ਦੇ ਬਹੁਤੇ ਲੋਕ ਟੁੱਟੇ ਅਤੇ ਤਰਸਦੇ ਰਹੇ ਕੋਈ ਸਾਨੂੰ ਸਿੱਖ ਆ ਕੇ ਝੋਲੀ 'ਚ ਪਾਵੇ। ਉਦੋਂ ਉਹ ਲੋਕ ਹੋਰਾਂ ਡੇਰਾਦਾਰਿਆਂ ਕੋਲ ਤਾਂ ਜੁੜ ਗਏ, ਪਰ ਸਾਡੀ ਕੌਮ ਦੇ ਲੀਡਰਾਂ ਨੂੰ ਅਕਲ ਹੀ ਨਾ ਆਈ ਵੀ ਅਸੀਂ ਇਸ ਵੇਲੇ ਇਹ ਡੁੱਬਦਾ ਵਿੱਚ ਪਏ ਹੋਏ ਇਹਨਾਂ ਲੋਕਾਂ ਨੂੰ ਆਪਣੇ ਗਲਾਂ ਵਿੱਚ ਲਾ ਲਈਏ, ਆਪਣੀਆਂ ਗਲਵੱਕੜੀਆਂ 'ਚ ਲੈ ਲਈਏ, ਅਤੇ ਕੌਮ ਦਾ ਕਿੱਡਾ ਵੱਡਾ ਵਾਧਾ ਹੋਵੇਗਾ। ਨਹੀਂ ਸਮਝ ਪਾਏ, ਗੁਰੂ ਅਰਜਨ ਪਾਤਸ਼ਾਹ ਦੇ ਜੀਵਨ ਤੋਂ ਸਿੱਖਿਆ ਲਿਓ। ਗੁਰੂ ਸਾਹਿਬ ਨਾ ਤਾਂ ਕਿਸੇ ਦਾ ਪ੍ਰਸ਼ਾਦਾ ਦੇਖਦੇ ਨੇ ਭਈ ਇਹ 36 ਪਦਾਰਥ ਨੇ, ਉਹ ਤਾਂ ਚੂਰੀ ਖਾ ਲੈਂਦੇ ਨੇ ਕਿਸੇ ਦੇ ਘਰ ਬੈਠ ਕੇ। ਗੁਰੂ ਸਾਹਿਬ ਨਾ ਕਿਸੇ ਦਾ ਮਹੱਲ ਦੇਖਦੇ ਨੇ ਵੀ ਬਹੁਤ ਵੱਡਾ ਉੱਚਾ ਵੱਡਾ ਅਤੇ ਇੱਥੇ ਕਈ ਕੁਛ ਪ੍ਰਾਪਤੀ ਹੋਵੇਗੀ। ਗੁਰੂ ਘਰ ਤਾਂ ਕਿਸੇ ਦੀਆਂ ਝੁੱਗੀਆਂ 'ਚ ਕੀਰਤਨ ਕਰ ਦਿੰਦੇ ਨੇ, ਭਾਈ ਹੇਮੂ ਵਰਗੀਆਂ ਦੇ ਵਿੱਚ, ਤੂੰ ਮਨ ਚਾਹਤ ਤਾਂ ਰੱਖ ਹੋਏ। ਅੱਜ ਫਿਰ ਦੁਬਾਰੇ ਲੋੜ ਹੈ ਉਸ ਕੌਮ ਦੇ ਜਿਸ ਦਰ 'ਤੇ ਹਰ ਗਰੀਬ ਨੂੰ ਮਾਣ ਸਨਮਾਨ ਮਿਲਦਾ ਸੀ, ਅਤੇ ਅੱਜ ਫਿਰ ਲੋੜ ਹੈ ਉਸ ਦਾ। ਦਰਬਾਰ ਸਾਹਿਬ ਇਹ ਮੇਰੇ ਬਜ਼ੁਰਗਾਂ ਦਾ, ਮੇਰਾ ਆਪਣਾ ਹੈ। ਉਹਨੂੰ ਦਰਬਾਰ ਸਾਹਿਬ ਜਾਇਆ ਇਉਂ ਲੱਗੇ ਵੀ ਮੈਂ ਗੁਰੂ ਦੇ ਘਰ ਆ ਗਿਆ, ਇਹ ਮੇਰਾ ਆਪਣਾ ਹੈ। ਉਹਨੂੰ ਬੇਗਾਨਾ ਨਾ ਲੱਗੇ, ਉਹਨੂੰ ਜ਼ਾਤ ਬਰਾਦਰੀ ਦੇ ਨਾਂ 'ਤੇ, ਉਹਨੂੰ ਊਚ ਨੀਚ ਦੇ ਨਾਂ 'ਤੇ, ਉਹਨੂੰ ਅਮੀਰੀ ਗਰੀਬੀ ਦੇ ਨਾਂ ਦੇ ਉੱਤੇ ਕੋਈ ਉਹਨੂੰ ਦੋਸ਼ ਨਾ ਦੇਵੇ। ਰੋ ਵਿਚਾਰ ਕੌਮੀ ਦੁਖੜੇ ਵੀ ਨਾਲ ਦੀ ਨਾਲ ਸਾਂਝੇ ਕਰਦਾ ਹੁੰਦਾ, ਕਿਉਂਕਿ ਜੇ ਆਪਾਂ ਨੇ ਪਹਿਰਾ ਨਾ ਦਿੱਤਾ ਤਾਂ ਫਿਰ ਅਸੀਂ ਵਫ਼ਾਦਾਰ ਚੌਂਕੀਦਾਰ ਨਹੀਂ ਹੋਵਾਂਗੇ। ਗੱਲ ਵਾਪਸ ਕਰੀਏ, ਇਵੇਂ ਗੁਰੂ ਜੀ ਵਿਚਰਦਿਆਂ ਹੋਇਆਂ ਜਿਸ ਅਸਥਾਨ 'ਤੇ ਅੱਜ ਤਰਨ ਤਾਰਨ ਸਾਹਿਬ ਹੈ, ਇੱਥੇ ਆ ਗਏ। ਇੱਥੇ ਆ ਕੇ ਇੱਕ ਡੂੰਘੀ ਜਿਹੀ ਥਾਂ ਸੀ, ਆਮ ਕਰਕੇ ਲੋਕ ਉੱਧਰਲੇ ਪਾਸੇ ਨਹੀਂ ਸੀ ਜਾਂਦੇ। ਉੱਧਰੋਂ ਆਸੇ ਪਾਸੇ ਤੋਂ ਪਾਣੀ ਹੜ ਕੇ ਆ ਕੇ ਉੱਥੇ ਇਕੱਠਾ ਹੋ ਜਾਂਦਾ ਸੀ। ਜਦੋਂ ਪਾਣੀ ਇਕੱਠਾ ਹੁੰਦਾ ਸੀ ਉੱਧਰ, ਤਾਂ ਲੋਕ ਆਪਣੇ ਪਸ਼ੂਆਂ ਦੀਆਂ ਜਾਂ ਹੋਰ ਲੋੜਾਂ ਉੱਥੋਂ ਪੂਰੀਆਂ ਕਰ ਲੈਂਦੇ ਸੀ, ਪਰ ਆਮ ਬੰਦੇ ਨੂੰ ਨਹੀਂ ਸੀ ਜਾਣ ਦਿੰਦੇ ਭਈ ਕੋਈ ਇਹਦੇ ਵਿੱਚ ਡਿੱਗ ਕੇ ਡੁੱਬ ਕੇ ਉਹ ਬਾਹਰ ਨਹੀਂ ਸੀ ਨਿਕਲ ਪਾਉਂਦਾ। ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਸਿੱਖਾਂ ਦੇ ਸਮੇਤ ਗਏ, ਇਹ ਡਾਕਟਰ ਰਤਨ ਸਿੰਘ ਜੱਗੀ ਦੀ ਵਿਚਾਰ ਹੈ, ਗੁਰੂ ਸਾਹਿਬ ਨੂੰ ਕੁਛ ਲੋਕਾਂ ਨੇ ਰੋਕਿਆ ਵੀ ਤੁਸੀਂ ਇੱਧਰ ਨਾ ਜਾਵੋ ਸਾਹਿਬ। ਕਹਿੰਦੇ ਕਿਉਂ? ਕਹਿਣ ਲੱਗੇ ਇੱਧਰ ਜਿਹੜਾ ਜਾਂਦਾ ਡੁੱਬ ਜਾਂਦਾ। ਹਜ਼ੂਰ ਕਹਿਣ ਲੱਗੇ ਫਿਕਰ ਨਾ ਕਰੋ, ਜਿੱਥੇ ਡੁੱਬਦੇ ਕਹਿੰਦੇ ਉਹਨਾਂ ਉੱਥੇ ਤਰਨ ਤਾਰਨ ਬਣਾ ਦਿਆਂਗੇ, ਤਾਰਨ ਵਾਲੀ ਧਰਤੀ ਬਣ ਜਾਏਗੀ, ਇਹ ਤਰਨ ਦਾ ਸਾਧਨ ਬਣ ਜਾਏਗਾ, ਇੱਥੇ ਗੁਰਮਤ ਦੀ ਗੱਲ ਹੋਇਆ ਕਰੇਗੀ। ਹੁਣ ਗੁਰੂ ਜੀ ਬਿਉਂਤੀ ਬਣਾ ਰਹੇ ਨੇ ਵੀ ਇਸ ਅਸਥਾਨ ਨੂੰ ਕੋਈ ਇਹੋ ਜਿਹਾ ਰੰਗਤ ਦਿੱਤੀ ਜਾਵੇ ਜਿਹੜਾ ਇੱਕ ਤਾਂ ਕਬਰਾਂ ਨੂੰ ਮੰਨਣ ਵਾਲੇ ਲੋਕ ਨੇ, ਇਹ ਇਕੱਲੇ ਸਰੋਵਰ ਇਹਦੇ ਵਿੱਚ ਹੀ ਡੁੱਬ ਕੇ ਮਰਨ ਵਾਲੇ ਨਹੀਂ, ਕਈ ਮਨਮਤ ਦੇ ਖੂਹ ਵਿੱਚ ਡੁੱਬ ਕੇ ਮਰਨ ਵਾਲੇ ਨੇ ਅਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ, ਇੱਥੇ ਇੱਕ ਅਸਥਾਨ ਬਣਾ ਦੇਣਾ ਚਾਹੀਦਾ ਹੈ। ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਤੇ ਹਜ਼ੂਰ ਉੱਥੇ ਹੁਣ ਵਿਚਰ ਰਹੇ ਨੇ। ਅਚਾਨਕ ਇੱਕ ਬੰਦਾ ਇੱਕ ਮੰਜੇ ਉੱਤੇ ਬੰਨਿਆ ਹੋਇਆ, ਮੰਜਾ ਹੈ, ਮੰਜੇ ਉੱਤੇ ਬੰਨਿਆ ਹੋਇਆ ਬੰਦਾ, ਉਹਦੀਆਂ ਲੱਤਾਂ ਵੀ ਬੰਨੀਆਂ ਨੇ, ਹੱਥ ਵੀ ਬੰਨੇ ਨੇ, ਸਰੀਰ ਨੂੰ ਵੀ ਬੰਨਿਆ ਹੋਇਆ, ਅਤੇ ਰੌਲਾ ਪਾਉਂਦਾ ਵੀ ਦੇਖੋ ਤੁਸੀਂ ਜਿੰਨਾ ਚਿਰ ਮੇਰੇ ਕੋਲ ਨੌਕਰ ਰਹੇ ਮੈਂ ਕਿੱਡੀ ਵਫਾਦਾਰੀ ਕਮਾਈ ਤੁਹਾਡੇ ਨਾਲ, ਮੈਂ ਤੁਹਾਡਾ ਕੋਈ ਬੁਰਾ ਨਹੀਂ ਕੀਤਾ, ਤੁਹਾਡਾ ਪੈਸਾ ਨਹੀਂ ਦੱਬਿਆ, ਅਤੇ ਅੱਜ ਤੁਹਾਡੀ ਵਫਾਦਾਰੀ ਕਰਨ ਦਾ ਮੌਕਾ, ਤੁਸੀਂ ਮੇਰੀ ਕਿਉਂ ਨਹੀਂ ਸੁਣਦੇ, ਮੈਂ ਕੀ ਬੁਰਾ ਕੀਤਾ ਤੁਹਾਡੇ ਨਾਲ? ਤੁਸੀਂ ਮਾਲਕ ਨੂੰ ਇਹ ਜਾ ਕੇ ਕਹਿਣਾ ਹੈ ਨਾ ਵੀ ਅਸੀਂ ਸੁੱਟ ਆਏ ਹਾਂ ਬੁੱਢੇ ਨੂੰ, ਮੈਨੂੰ ਮੇਰੀ ਕਿਸਮਤ 'ਤੇ ਛੱਡ ਦਿਓ, ਤੁਸੀਂ ਮੈਨੂੰ ਇੱਥੇ ਸੁੱਟ ਕੇ ਚਲੇ ਜਾਓ, ਵਾਪਸ ਚਲੇ ਜਾਓ, ਜਾ ਕੇ ਮੇਰੇ ਪੁੱਤ ਨੂੰ ਕਹਿ ਦਿਓ ਵੀ ਸੁੱਟ ਆਏ ਹਾਂ ਬੁੱਢੇ ਨੂੰ। ਹਜ਼ੂਰ ਨੇ ਇੱਡੀ ਦਰਦ ਭਰੀ ਆਵਾਜ਼ ਸੁਣੀ साहब ने सिखां नूं भेजिया, कहिंदे पता करो ये कौन है। पता किया उन्हूं उत्थे रोक आए सी भी अगे ना लैके जायो। गुरु अर्जन पातशाह कोल आके दसन लगे भी पातशाह ये मुरादपुर नगर का नाम है, मुरादपुर का चौधरी है, बहुत अमीर सी पर इनू कोड़ हो गया। कोड़ मतलब स्किन की प्रॉब्लम, अज की भाषा में आप कह लिए, उसकी सारी स्किन गल जाती है सिर तो पैरों तक। तो वड्डी गल ये सी भी उसकी जिहड़ा सेवा संभाल करता है ये रोग उन्हूं भी लग जाता है जिन्हों टच कर दिया। हुण तां अज तां ये रोग नहीं है, इलाज आ गए ने बहुत ज़्यादा, पर पुराने समय च हुंदा सी भई जिवें करोना दा हालत आपां देखिया ही है, सारे नज़दीकी भी पासे हो जांदे ने, इवें उन्हां वेलियां च कोढ़ दा रोग हुंदा सी, अपने भी बेगाने हो जांदे सन। ते कहण लगे भी ये मुरादपुर दा चौधरी है, इहनूं कोढ़ दा रोग हो गया, ये बाकी परिवार विच ना फैले, ये हुण पता नहीं किन्ना चिर जिउंदा रहेगा, घर विच जिउंदा रहेगा, किसे ना किसे नूं होर लग सकदा है। इहनूं अजे थोड़ा जिहा फैलिया ते इहनूं हुणे ही पाणी विच डोब के मारन चले आ, भी इह पाणी विच डोब के मार दईए, इहनूं वगदे पाणी च डोब के मार दईए, बाकी परिवार तां बच जाए। हुण इह तरले लैंदा, मरना नहीं चाहुंदा, भी तुसीं मैनूं छड्ड जाओ, मैं कोढ़ी ऐ, इत्थे मंग के रोटी खा लांगा तां भी कोई गल नहीं, पर तुसीं मैनूं मारो ना, मेरा मरन नूं जी नहीं करदा। आ है गुरु के सिखो घर गुरु दा, यह है गुरु दा घर। गुरु अर्जन पातशाह जी ने सुनेहा भेजिया, कहण लगे उस कोढ़ी नूं इत्थे लै आओ। उस कोढ़ी दा मंजा लिआंदा, उन्हां नूं कहण लगे भी तुसी जावो, जिहड़ा मंजा चुकण वाले ने तुसी जावो, हुण असीं समझीए जां फिर ये कोढ़ी समझे। साडे घर विच गुरु नानक साहिब ने भी कोढ़ी दा इलाज कीता सी, दीपालपुर दा रहिण वाला सी लाहौर दे नेड़े। गुरु अमरदास जी ने भी कोढ़ी दा इलाज कीता सी, भाई प्रेमा वह भी लाहौर दा खाई पिंड दा रहिण वाला सी, गुरु घर च इलाज हुंदे सी। गुरु साहब ने बख्शिश की भी इहनूं इत्थे रहण दिओ। याद रखियो जे गुरु अर्जन पातशाह जी ने पहला कोढ़ी घर तरन तरन साहब की धरती ते बनाया सी, जिहड़ा उस वेले सानू केवल कोढ़ियां नूं नहीं संभालदा, समाज की सेवा करन दी जात सिखाउंदा है, अते अपने माता पिता नूं सांभण दी जात सिखाउंदा है। जे गुरु अर्जन पातशाह दा जीवन सांझा कर रहे हैं ना, ਤਾਂ ਇਹਨਾਂ ਗੁਣਾਂ ਨੂੰ ਵੀ ਆਪਣੇ ਜੀਵਨ ਅੰਦਰ ਧਾਰਨ ਕਰੀਏ, ਵੀ ਗੁਰੂ ਅਰਜਨ ਪਾਤਸ਼ਾਹ ਮੈਂ ਤੇਰਾ ਸਿੱਖ ਹੈ, ਮੈਂ ਆਪਣੇ ਬਾਪ ਦੀ ਸੇਵਾ ਕਰਾਂਗਾ, ਮੈਂ ਆਪਣੀ ਮਾਂ ਦੀ ਸੇਵਾ ਕਰਾਂਗਾ, ਮੈਂ ਵਡੇਰੇ ਹੋਇਆਂ ਨੂੰ ਬਿਰਧ ਆਸ਼ਰਮ 'ਚ ਨਹੀਂ ਛੱਡ ਕੇ ਆਵਾਂਗਾ, ਬਲਕਿ ਰੱਜ ਕੇ ਸੇਵਾ ਕਰਾਂਗਾ, ਮੈਂ ਆਪਣੇ ਮਾਪਿਆਂ ਦੀ ਅਸੀਸ ਦਾ ਪਾਤਰ ਬਣਾਂਗਾ। ਇਹ ਸਿੱਖੀਏ ਜੀਵਨ ਵਿੱਚੋਂ। ਅੱਜ ਇੰਨੀਆਂ ਬੇਨਤੀਆਂ ਕਬੂਲ ਕਰਨਾ, ਇਸ ਤੋਂ ਅਗਲੀ ਲੜੀ ਦਾ ਹਿੱਸਾ ਉਹ ਆਪਾਂ ਕੱਲ੍ਹ ਰੋਜ਼ ਤੋਂ ਫਿਰ ਦੁਬਾਰੇ ਉਵੇਂ ਸਾਂਝਾ ਕਰਾਂਗੇ। ਕੱਲ੍ਹ ਦੁਪਹਿਰ ਦਾ ਦੀਵਾਨ ਹੋਵੇਗਾ ਅਤੇ ਪਰਸੋਂ ਤੋਂ ਉਵੇਂ ਹੀ ਫਿਰ ਰਾਤ ਦੇ ਦੀਵਾਨ ਜਿਹੜੇ ਉਹ ਚੱਲਦੇ ਰਹਿਣਗੇ, ਜਿੰਨਾ ਚਿਰ ਆਪਾਂ ਸਾਂਝ ਪਾਉਂਦੇ ਰਵਾਂਗੇ। ਇੰਨੀ ਹੀ ਬੇਨਤੀ ਕਬੂਲ ਕਰਨਾ, ਭੁੱਲਾ ਚੁੱਕਾਂ ਦੀ ਖਿਮਾ ਜੀ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।